गुरुर्ब्रह्मा गुरुर्विष्णु गुरुर्देव महेश्वर गुरुरेव साक्षात् परब्रह्म तस्मै श्री गुरुवे नमः। आदि गुरुवे नमः। जुगादि गुरुवे नमः। सतगुरुवे नमः। श्री गुरुदेवे नमः। जाहि कुल ते प्रगट हो ताहि कुल को नाम। उन द्वादश गोरिंद को मेरी है प्रणाम। असाध रोग उपजो तन पीतर तरत न काहू टारियो। प्रभ बिसरत महा दुख पायो। एहु नानक तत विचारियो। परम पूज श्री सतगुरु सच्चे पातशाह जी साजी नवाजी साध संगत, आज 29 सितंबर इंटरनेशनल हार्ट डे मनाते ने पे सारी दुनिया दे विच। मनुख नू किवें सेहतमंद रखना है उहदे ते विचारां चल रही हैं। अज पंजवें पातशाह भी इस विषय नू खोलदे हैं कि मनुख रोगी है, मनुख दुखी है, पर इस रोग दे कुछ कारण हैं और जे उन्हां कारणां दा निवारण कर दिता जाए तो मनुख फिर सुखी सेहतमंद हो सकदा। तां अज पंजवें पातशाह जी दी इस पवित्र गुरबाणी दे उत्ते कुछ समय दा सतगुर दी दित्ती होई मत अनुसार समय अनुसार अर्जां करांगे कि असाध रोग उपजो तन पीतर। दुनिया विच बड़े रोग हन, हर मनुख रोगी है। किसे नू लीवर दा रोग है, किसे नू किडनी दा रोग है, किसे नू हार्ट दा रोग है, कुछ किसे नू दिमागी डिप्रेशन दी प्रॉब्लम है, किसे नू हउमे दा रोग है, किसे नू काम दा रोग है, किसे नू लोभ दा रोग है, होर कुछ नहीं तो किसे नू चिंता रोग है, किसे नू बुढ़ापे दा रोग आ चुका है, जरा रोग, सारे रोग दे विच हन। पंजवें पातशाह कहंदे हन जो जो दिसै सो सो रोगी, रोग रहत मेरा सतगुर जोगी। सिर्फ एक सतगुर अपवाद है रोगां दा, सतगुर तक रोग पहुंच नहीं सकदे क्योंकि सतगुर सदा योग विच है। योग दा अर्थ है जोड़, दो ते दो दा योग चार आम तौर ते पढ़ाया जांदा बच्चियां छोटियां नूं। योग दा अर्थ है मिलना, योग दा अर्थ है अटैचमेंट, संपर्क। पहला दो दी चर्चा हुंदी सी धर्म अदारियां दे विच, दो दी सत्ता मन्नी जांदी सी, जां प्राणी है जां परमात्मा है। ਜਿਹਨੇ ਕਿਹਾ ਕਿ ਪ੍ਰਾਣੀ ਔਰ ਪਰਮਾਤਮਾ ਇੱਕੋ ਹੀ ਹੈ ਉਹਨੂੰ ਅਦਵੈਤ ਮਤ ਕਿਹਾ ਗਿਆ। ਜਿਹਨੇ ਕਿਹਾ ਪ੍ਰਾਣੀ ਹੋਰ ਹੈ ਪਰਮਾਤਮਾ ਹੋਰ ਹੈ ਦੋਵਾਂ ਦੇ ਵਿੱਚ ਇੱਕ ਗੈਪ ਹੈ ਉਸਨੂੰ ਅਦਵੈਤ ਕਿਹਾ ਗਿਆ। ਦੋ ਵਿਸ਼ਿਆਂ ਦੇ ਉੱਤੇ ਚਰਚਾ ਡਿਬੇਟ ਹੁੰਦੇ ਸਨ। ਪਰ ਸਮਾਂ ਜਦੋਂ ਲੰਘਿਆ ਗੁਰੂ ਨਾਨਕ ਪਾਤਸ਼ਾਹ ਨੇ ਸੂਤਰ ਦਿੱਤਾ, ਦੋ ਤੋਂ ਚਾਰ ਕਰ ਦਿੱਤੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਸਭਨੀ ਘਟੀ ਸੋਹ ਵਸੈ, ਸੋਹ ਬਿਨ ਘੱਟ ਨਾ ਹੋਏ, ਨਾਨਕ ਤੇ ਸੁਹਾਗਣੀ ਗੁਰਮੁਖ ਪ੍ਰਗਟ ਹੋਏ। ਇਹ ਜਿਹੜਾ ਸੋਹ ਹੈ ਜੋ ਪਰਮਾਤਮਾ ਹੈ, ਜਿਹਨੂੰ ਪਹਿਲਾਂ ਗਿਣਦੇ ਸਾਂ ਕਿ ਪ੍ਰਾਣੀ ਔਰ ਪਰਮਾਤਮਾ ਦੋ ਅਲੱਗ ਅਲੱਗ ਸੱਤਾ ਹਨ, ਤੀਜੀ ਚੀਜ਼ ਜੋ ਪਰਮਾਤਮਾ ਦਾ ਪ੍ਰਤੀਬਿੰਬ ਹੈ ਉਹ ਹਰ ਮਨੁੱਖ ਦੇ ਵਿੱਚ ਹੈ, ਸਭਨੀ ਘਟੀ ਸੋਹ ਵਸੈ। ਗੁਰੂ ਨਾਨਕ ਪਾਤਸ਼ਾਹ ਨੇ ਇਹ ਸਿਧਾਂਤ ਜੀਆਂ ਨੂੰ ਦਿੱਤਾ ਕਿ ਸੌਖਾ ਹੋ ਜਾਏਗਾ ਚੱਲਣਾ ਉਸ ਮਾਰਗ ਤੇ, ਉਸ ਯਾਤਰਾ ਨੂੰ ਕਰਨਾ ਸੁਖੇਵਾਂ ਹੋ ਜਾਏਗਾ, ਬਹੁਤ ਨੇੜੇ ਤੁਸੀਂ ਜੇ ਉਸ ਨੂੰ ਪ੍ਰਾਪਤ ਕਰ ਸਕੋ, ਉਸ ਦੀ ਪ੍ਰਤੀਤ ਕਰ ਸਕੋ, ਉਸ ਨੂੰ ਮਹਿਸੂਸ ਕਰ ਸਕੋ, ਤਾਂ ਉਹ ਤੁਹਾਡੇ ਵਿੱਚ ਵੀ ਹੈ। ਸਭਨੀ ਘਟੀ ਸੋਹ ਵਸੈ, ਸਹ ਬਿਨ ਘੱਟ ਨਾ ਹੋਏ। ਕੋਈ ਘੱਟ, ਕੋਈ ਪ੍ਰਾਣੀ, ਕੋਈ ਪਸ਼ੂ ਪੰਖੀ, ਮਨੁੱਖ, ਇੱਥੋਂ ਤੱਕ ਕਿ ਜੜ ਚੇਤਨ ਅਚੇਤਨ ਜਿੰਨੇ ਵੀ ਹਨ ਪਦਾਰਥ, ਕੋਈ ਐਸਾ ਨਹੀਂ ਜਿਹਦੇ ਵਿੱਚ ਉਹ ਸੋਹ ਉਹ ਪਰਮੇਸ਼ਰ ਨਾ ਹੋਵੇ। ਪਰ ਉਹ ਸਾਕਸ਼ਾਤਕਾਰ ਉਹਦਾ ਕਿਵੇਂ ਹੋਏਗਾ, ਕਿਵੇਂ ਉਹਦਾ ਦਰਸ਼ਨ ਕਰ ਸਕਾਂਗੇ, ਕਿਵੇਂ ਉਸ ਨੂੰ ਮਿਲ ਸਕਾਂਗੇ, ਉਹਦੇ ਨਾਲ ਕਿਵੇਂ ਯੋਗ ਹੋ ਸਕੇਗਾ, ਤੇ ਗੁਰੂ ਨਾਨਕ ਪਾਤਸ਼ਾਹ ਨੇ 550 ਸਾਲ ਪਹਿਲਾਂ ਖੋਲ ਦਿੱਤਾ ਕਿ ਨਾਨਕ ਤੇ ਸੁਹਾਗਣੀ ਗੁਰਮੁਖ ਪ੍ਰਗਟ ਹੋਏ, ਗੁਰੂ ਦੇ ਮੁਖ ਤੋਂ ਪ੍ਰਗਟ ਹੋਏਗਾ। ਕੋਈ ਭਾਗਾਂ ਵਾਲਾ ਹੋਏਗਾ ਉਹ ਜੀ ਜੋ ਆਪਣੇ ਗੁਰੂ ਦੇ ਲੜ ਲੱਗੇਗਾ, ਗੁਰੂ ਤੋਂ ਇਸ ਵਿਧਾ ਨੂੰ ਮੰਗੇਗਾ, ਇਸ ਵਿਦਿਆ ਨੂੰ ਮੰਗੇਗਾ ਕਿ ਮੇਰੇ ਪਾਤਸ਼ਾਹ ਕਈ ਜਨਮ ਲੱਖਾਂ ਜਨਮ ਬਤੀਤ ਹੋ ਗਏ, ਅਸੀਂ ਕਦੀ ਉਸ ਪਾਸੇ ਨੂੰ ਤੁਰੇ ਹੀ ਨਹੀਂ, ਅਸੀਂ ਲੱਗੇ ਰਹੇ ਦੂਜੇ ਪਾਸੇ, ਮਾਇਆ ਦੇ ਪਾਸੇ ਲੱਗੇ ਰਹੇ, ਕਿਰਪਾ ਕਰ ਦਿਓ ਉਸ ਨੂੰ ਪ੍ਰਗਟ ਕਰ ਦਿਓ। ਤਾਂ ਗੁਰੂ ਦੇ ਵਿੱਚ ਪਰਮੇਸ਼ਵਰ ਨੇ ਰੋਜ਼ ਆਸਾ ਜੀ ਵਾਰ ਵਿੱਚ ਪੜ੍ਹਦੇ ਹੋ ਕਿ ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਖ ਸੁਣਾਇਆ। ਉਸ ਪਰਮੇਸ਼ਰ ਨੇ ਆਪਣੇ ਆਪ ਨੂੰ ਸਤਿਗੁਰ ਦੇ ਵਿੱਚ ਸਮਾਹਿਤ ਕਰ ਦਿੱਤਾ ਹੋਇਆ। ਸਤ ਦਾ ਅਰਥ ਹੈ ਪਰਮੇਸ਼ਵਰ, ਗੁਰ ਦਾ ਅਰਥ ਹੈ ਗਿਆਨ, ਚੱਲਦਾ ਫਿਰਦਾ ਬ੍ਰਹਮਾਂਡੀ ਚੇਤਨ ਦਾ ਪਰਮ ਮੰਡਲ ਸਤਿਗੁਰ ਹੁੰਦਾ। ਸਤਿਗੁਰ ਦੇ ਵਿੱਚ ਉਹ ਪਰਮੇਸ਼ਰ ਆਪ ਬਹੁਤ ਨੇੜੇ, ਉਸ ਚੀਜ਼ ਨੂੰ ਸਮਝਣਾ ਹੋਵੇ ਤੇ ਇਸ ਤਰ੍ਹਾਂ ਸਮਝ ਲਓ। ਇਸ ਕਰਕੇ ਅਰਜਨ ਨੂੰ ਭਗਵਾਨ ਕ੍ਰਿਸ਼ਨ ਕਹਿੰਦੇ ਹਨ ਕਿ ਯੋਗਸਥਾ ਕੁਰੂ ਕਰਮਾਣੀ ਸੰਗਮ ਤਿਕਤਵਾ ਧਨੰਜਯਾ, ਤੂੰ ਯੋਗ ਦੇ ਵਿੱਚ ਰਹਿ ਕਰਕੇ ਜੰਗ ਹੋਣ ਵਾਲੀ ਏ। ਬਹੁਤ ਵੱਡਾ ਇੱਕ ਰਹੱਸ ਭਗਵਾਨ ਸ੍ਰੀ ਕ੍ਰਿਸ਼ਨ ਨੇ 5000 ਸਾਲ ਪਹਿਲਾਂ ਖੋਲਿਆ। ਇਹ ਸਾਡੇ ਜਿੰਨੇ ਧਰਮ ਗ੍ਰੰਥ ਨੇ, ਪ੍ਰਾਚੀਨ ਧਰਮ ਗ੍ਰੰਥ, ਸਾਡੀ ਗੁਰਬਾਣੀ, ਜੇ ਅਗਰ ਇਹਦਾ ਸਤਿਗੁਰਾਂ ਦਾ ਜੋ ਅੰਦਰ ਦਾ ਜੋ ਭਾਵ ਅਰਥ ਹੈ, ਜੋ ਸੰਦੇਸ਼ ਹੈ, ਉਹ ਗਹਿਰਾਈ ਦੇ ਨਾਲ ਜੇ ਅਸੀਂ ਸਮਝ ਸਕੀਏ ਔਰ ਅੰਦਰ ਉਤਰ ਸਕੇ, ਤੇ ਸਾਡਾ ਕਾਲਾਂਤਰਨ, ਸਾਡਾ ਰੂਪਾਂਤਰਨ ਹੋ ਸਕਦਾ, ਕਾਲ ਨੂੰ ਲੰਘ ਸਕਦੇ ਹਾਂ ਅਸੀਂ। ਤਾਂ ਭਗਵਾਨ ਕ੍ਰਿਸ਼ਨ ਆਖਦੇ ਹਨ ਕਿ ਅਰਜਨ, ਤੇਰੇ ਕੋਲ ਫੌਜ ਥੋੜੀ ਜੀ ਹੈ, ਕੌਰਵ ਬਹੁਤ ਵੱਡੀ ਸੈਨਾ ਹੈ, ਹਸਤਿਨਾਪੁਰ ਦਾ ਸਮਰਾਟ ਨੇ, ਹਿੰਦੁਸਤਾਨ ਦੇ ਜਿੰਨੀਆਂ ਰਿਆਸਤਾਂ ਨੇ ਤਕਰੀਬਨ ਸਾਰੀਆਂ ਉਹਦੇ ਨਾਲ ਰਲ ਗਈਆਂ। ਅਰਜਨ ਤੇਰਾ ਸੱਕਾ ਮਾਮਾ ਸ਼ਲ ਉਹ ਆ ਰਿਹਾ ਸੀ ਅਰਜਨ ਦੇ ਨਾਲ ਰਲ ਕੇ ਲੜਨ ਵਾਸਤੇ, ਰਾਹ ਵਿੱਚ ਦੁਰਯੋਧਨ ਨੇ ਘੇਰ ਲਿਆ। ਉਹ ਬਹੁਤ ਵੱਡਾ ਯੋਧਾ ਸੀ, ਧਨੁਸ਼ ਵਿਦਿਆ ਦਾ ਬਹੁਤ ਵੱਡਾ ਮਾਹਿਰ ਸੀ, ਉਹਨੂੰ ਵੀ ਨਾਲ ਰਲਾ ਲਿਆ ਆਪਣੇ ਨਾਲ ਹੀ, ਤੁਸੀਂ ਆਸ਼ੀਰਵਾਦ ਦਿਓ ਮੈਨੂੰ, ਮੇਰੇ ਨਾਲ ਚੱਲੋ। ਉਹ ਸ਼ਲ ਵੀ ਰਲ ਗਿਆ ਉਸੇ ਦੇ ਨਾਲ, ਤੇਰੇ ਕੋਲ ਫੌਜ ਬਹੁਤ ਥੋੜੀ ਹੈ, ਸਮਾਂ ਵੀ ਥੋੜਾ ਹੈ, ਇੱਕ ਮੰਤਰ ਤੈਨੂੰ ਦੇਣਾ ਪਿਆ ਅਰਜਨ, ਆਪਣੇ ਆਪ ਨੂੰ ਵਿੱਚੋਂ ਕੱਢ ਲਈ ਔਰ ਪਰਮਾਤਮਾ ਨੂੰ ਉਤਰ ਜਾਂਦੇ ਆਪਣੇ ਅੰਦਰ। ਪਰਮਾਤਮਾ ਜੀ ਜੋ ਗੈਬੀ ਸ਼ਕਤੀਆਂ ਹਨ, ਜੋ ਰਹੱਸਮਈ ਸ਼ਕਤੀਆਂ ਹਨ, ਉਹ ਸਾਰੀਆਂ ਤੇਰੇ ਵਿੱਚ ਉਤਰ ਆਉਣਗੀਆਂ, ਤੂੰ ਯੋਗ ਦੇ ਵਿੱਚ ਆ ਜਾ। ਯੋਗਸਥਾ ਕੁਰੂ ਕਰਮਾਣੀ ਸੰਗਮ ਤਿਕਤਵਾ ਧਨੰਜਯਾ, ਤੂੰ ਸੰਗ ਜਿਹੜਾ ਇਸ ਦੇਹ ਦੇ ਨਾਲ ਸੰਗ ਕੀਤਾ, कि मैं कुंती का पुत्र हाँ, मैं अर्जुन हाँ, मैं पांडवों का भरा हाँ। इस रूप में तू इस देह का परिचय जो दिता हुआ इस चीज नूं भुल जा, वो परमात्मा दे नाल योग कर ले, क्योंकि प्रभु नूं विसरिया सारे रोग लगते हैं। पंजवें पातशाह कहते हैं कि यह रोग लगा है मनुख नूं, बहुत वड्डा रोग है। दूजे रोगों नूं ते कोई ना कोई दवाइयां निकल आईयां हन, उन्हां दा इलाज हो सकदा है। सारे रोगों के इलाज ने हुण ते कैंसर दे वास्ते भी ऐसियां चीजां आ गईयां ने जो 5 साल 10 साल 15 साल यथाशक्त धक भी सकदे ने कई तरह के कैंसर नूं। पर एक रोग असाध है, वो पंजवें पातशाह कहंदे हन कि हऊं मैं रोग मानुख को दीना, मनुख नूं हउमै दा रोग दे दिता, ये असाध है। इसनु कोई दवाइयां कोई एंटीबायोटिक कोई उपदेश इहदे उत्ते काम नहीं करता, हमेशा हंकार दे विच ये हउमै उहनू देता। अहंकार, अहंकार दा असरी अर्थ दो शब्दों दे नाल अहंकार बनिया, अहम प्लस कार, जो कुछ हो रहा है वह मैं कर रहा, ये व्यापार मैं खोलिया, इन्ने सन 1960 में खोलिया, उसके बाद इन्नी तरक्की की, इस तरह किया। मैं कुश्ती लड़दा सा दंगल दे, उत्थे मैं वो गोल्ड मैडल लिया, उत्थे लिया, सारा मैं करना पिया। मैं विद्या इन्नी पढ़ी, परिवार मेरा इन्ना, सारा मैं करने वाला, ये अहंकार है। अर्जन तू ये अपने विचों काट दे, परमेश्वर नूं उतर जान दे, और परमेश्वर दियां जो असीम शक्तियां हन वो तेरे विचों लंघ जान। बाजार जाने आ, तांबे दी तार, आम तांबा विकदा है, उस तांबे दी तार बना दित्ती गई, तार दे उत्ते प्लास्टिक दा कवर कर दिता गया, दुकानदार तो रेट कर दे, की रेट जी 10 रुपए मीटर, 10 मीटर लेकर के आ गया सिर्फ 100 रुपए दी चीज, घर लिया करके जो तार नूं प्लग दे नाल जोड़िया, माइक्रोवेव नाल जोड़िया, प्रेस नाल जोड़िया, हीटर नाल जोड़िया, जिद नाल जोड़िया, ओदी ऊर्जा उस पासे कन्वर्ट हो गई और चलना शुरू हो गया। और जे ओदा दुरुपयोग किया गया, जे उन्हू छू लिया, तो मौत का कारण भी बन गया। तो भगवान कृष्ण आखते हैं कि तू अपने विचों विद्युत ऊर्जा नूं प्रवाहित हो जाते, जिवें तांबे दी तार विचों बिजली दा करंट प्रवाहित हो गया और उहदे अंदर असीम शक्तियां आ गई, तू अपने आप नूं कढ लै विचों, योग दे विच आ। इस करके जदों ओपेनहाइमर अमेरिका दा वैज्ञानिक, उहदे अंदर एक जनून सवार होया कि मैं एटम बंब बनाना है, खोज विच सी कि किवें बनाया जाए, किवें केड़ी समग्री दे नाल उस चीज नूं तैयार किया जाए। किसी ने दस्या कि हिंदुस्तान दे जिहड़े प्राचीन ग्रंथ ने उन्हां दे विच प्रकृति दियां बड़ियां रहस्यमई शक्तियां छुपियां होईयां हन, अगर उन्हां नूं कोई खोल सके और उन्हां दा अर्थ समझ सके, तो परमेश्वर दी जो असीम ब्रह्मांडी शक्ति है वह सारिया शक्तियां का मालक हो सकता है। हिंदुस्तान आया, आकर के ते अध्ययन करने लग पे, वेदा दा पुराना दा शास्त्रां दा अध्ययन किया, कोल अनुवाद करने वाला बिठाया होया सी, गीता दा पाठ जदों करन लगा, गीता दा अर्थ एक एक श्लोक दा पहला अध्याय पूरा पढ़ लिया, दूजा अध्याय दा 47वें श्लोक ते जदों पहुंचया, उदों जिहड़े पंडित जी कथा करदे सन पे, अर्थ दसदे सन पे, उन्होंने जदों दसिया कि दोवां पासे फौज खड़ी है, एक पासे कौरवां दी फौज, एक पासे पांडवां दी फौज, युद्ध शुरू होने वाला है, बस एक बिगुल वजान दी देर है, दोवां पासों युद्ध शुरू हो जाना है। भगवान कृष्ण आप सारथी बने ने, रथ चलान वाले अर्जन दे, अर्जन पिछे बैठा होया है, गांडी उस धनुष उहना उहदे हाथ दे विच पत्था भरिया होया तीरां दिव्य अस्त्रां दे नाल, पिछे बैठा होया जंग करन नूं तैयार है। भगवान कृष्ण नूं आखदे आन कि है पत्था धनुष ला के रख दे इत्थे, मेरे नाल आ जा। उसे रथ दे उत्ते रथ दौड़ा के अध विच लै गए, एक पासे कौरवां दी फौज है, एक पासे पांडवां दी फौज है, अध विच जाके रथ खड़ा कर दिता। अर्जन नूं आख्या अर्जन खड़ा हो, मेरे नाल जफ्फी पा, ਭਗਵਾਨ ਕ੍ਰਿਸ਼ਨ ਨੇ ਉਹਦੇ ਨਾਲ ਜਪੀ ਪਾਈ ਔਰ ਪਰਮਾਤਮਾ ਦੀ ਗੈਬੀ ਸ਼ਕਤੀਆਂ ਸਥਾਨਤਰਿਤ ਕਰ ਦਿੱਤੀਆਂ। ਹਿਰਦੇ ਦੇ ਨਾਲ ਹਿਰਦ ਮਿਲਾ ਕਰਕੇ ਉਹ ਕੁਦਰਤ ਦੀ ਸਾਰੀ ਸ਼ਕਤੀਆਂ ਅਰਜਨ ਦੇ ਵਿੱਚ, ਔਰ ਉਹਦੇ ਬਾਅਦ ਉਹ ਜਦੋਂ ਸ਼ੰਖ ਵਜਾਇਆ, ਭਗਵਾਨ ਕ੍ਰਿਸ਼ਨ ਨੇ ਆਪਣਾ ਪੰਚ ਜਨਯ ਸ਼ੰਖ ਸੀ, ਸ਼ੰਖ ਵਜਾਇਆ ਔਰ ਇਹ ਸ਼ਲੋਕ ਉਚਾਰਨ ਕੀਤਾ, ਗੀਤਾ ਦੇ ਦੂਜੇ ਅਧਿਆਇ ਦਾ 47ਵਾਂ ਸ਼ਲੋਕ। ਕਰਮਣੇ ਵਾਧਿਕਾਰਸਤੇ ਮਾ ਫਲੇਸੁ ਕਦਾਚਨ, ਮਾ ਕਰਮ ਫਲ ਪੂਰ ਮਾ ਹੇਤੂ ਤੇ ਸੰਗੋ ਅਸਤੀ ਕਰਮਣੀ। ਜਦੋਂ ਇਹ ਸ਼ਲੋਕ ਉਚਾਰਨ ਕੀਤਾ ਔਰ ਅਨੁਵਾਦਕ ਜਿਹੜੇ ਕੋਲ ਸਨ ਟਰਾਂਸਲੇਟਰ, ਉਹਨਾਂ ਨੇ ਜਦੋਂ ਇਹਦਾ ਅਰਥ ਕੀਤਾ ਕਿ ਅਰਜਨ ਤੂੰ ਵਿੱਚੋਂ ਨਿਕਲ ਜਾ, ਕਰਮ ਤੂੰ ਕਰ, ਪਰ ਇਹ ਨਾ ਸੋਚ ਕਰਤਾ ਮੈਂ ਵਾਂ, ਕਰਮ ਦੇ ਫਲ ਦੀ ਕੋਈ ਆਸ ਨਾ ਰੱਖੀ। ਜੇ ਤੂੰ ਕਰਤਾ ਰਹੇਗਾ ਕਿ ਮੈਂ ਜੰਗ ਕਰਨਾ ਪਿਆ ਤੇ ਜਿੱਤਾਂਗਾ ਵੀ ਮੈਂ, ਤੂੰ ਸੋਚ ਪਰਮਾਤਮਾ ਦੀ ਇਹੀ ਰਜਾ ਹੈ, ਪਰਮਾਤਮਾ ਕਰਾ ਰਿਹਾ। ਜੇ ਜਿੱਤ ਹੋਏਗੀ ਤਾਂ, ਹਾਰ ਹੋਏਗੀ ਤਾਂ ਮੇਰਾ ਕੀ ਕਲੰਕ, ਕਿ ਪਰਮਾਤਮਾ ਤੇਰਾ ਹੀ, ਜੇ ਹਾਰ ਹੋਏਗੀ ਤਾਂ ਤੇਰੀ ਹੋਏਗੀ, ਜਿੱਤ ਹੋਏਗੀ ਤਾਂ ਤੇਰੀ ਹੋਏਗੀ। ਓਪਨ ਹਾਈ ਨਾ ਰੱਖ ਤਾਂ ਖਲੋ ਜਾ ਇੱਥੇ, ਇਹਨੂੰ ਫਿਰ ਪੜ ਬਾਰ ਬਾਰ ਘੋਖਿਆ ਕਿ ਆਖਿਰ ਕਿਉਂ ਇਹਦਾ ਬਹੁਤ ਗਹਿਰਾ ਕੋਈ ਰਾਜ ਹੋਣਾ, ਕਿਉਂ ਭਗਵਾਨ ਕ੍ਰਿਸ਼ਨ ਆਖਦੇ ਹਨ ਕਿ ਤੂੰ ਵਿੱਚੋਂ ਆਪਣੇ ਆਪ ਨੂੰ ਕੱਢ ਲੈ, ਤੇਰੇ ਅੰਦਰ ਅਸੀਮ ਸ਼ਕਤੀਆਂ ਆ ਜਾਣਗੀਆਂ। ਕੋਈ ਰਾਜ ਏ ਹੰਕਾਰ ਦੇ ਭਾਰ ਨੂੰ ਵਿੱਚੋਂ ਕੱਢ ਕੇ ਮਨੁੱਖ ਰੱਬ ਹੋ ਸਕਦਾ। ਰਿਸਰਚ ਕੀਤਾ ਔਰ ਉਹ ਇਸ ਥਾਂ ਤੇ ਪਹੁੰਚਿਆ ਕਿ ਜੇ ਭਾਰ ਜਿਹੜਾ ਪਦਾਰਥ ਦਾ ਭਾਰ ਏ, ਉਸ ਭਾਰ ਨੂੰ ਕੱਢ ਦਿੱਤਾ ਜਾਏ, ਉਸ ਦੇ ਵਜਨ ਨੂੰ, ਉਸ ਦੇ ਭਾਰ ਨੂੰ ਜੀਰੋ ਤੱਕ ਜੇ ਲਿਆਂਦਾ ਜਾ ਸਕੇ ਤੇ ਉਹ ਪਦਾਰਥ ਬ੍ਰਹਮ ਬਣ ਸਕਦਾ ਹੈ, ਪਰਮਾਤਮਾ ਬਣ ਸਕਦਾ ਹੈ। ਜੇ ਮਨੁੱਖ ਦੇ ਅੰਦਰੋਂ ਹੰਕਾਰ ਨੂੰ ਕੱਢ ਦਿੱਤਾ ਜਾਏ, ਹੰਕਾਰ ਸ਼ੂਨਯ ਹੋ ਜਾਏ ਤੇ ਮਨੁੱਖ ਉਸ ਯੋਗ ਦੇ ਵਿੱਚ ਪਹੁੰਚ ਜਾਏਗਾ, ਪਰਮਾਤਮਾ ਔਰ ਆਤਮਾ ਦਾ ਯੋਗ, ਪ੍ਰਾਣੀ ਔਰ ਪਰਮਾਤਮਾ ਦਾ ਯੋਗ, ਉਹ ਇੱਕ ਹੋ ਜਾਣਗੀਆਂ ਦੋਵਾਂ ਦੀਆਂ ਸ਼ਕਤੀਆਂ। ਔਰ ਇਸੇ ਥਿਊਰੀ ਦੇ ਉੱਤੇ ਉਸਨੇ ਅਣੂ ਨੂੰ ਖੰਡਿਤ ਕੀਤਾ, ਪਦਾਰਥ ਨੂੰ ਤੋੜਿਆ, ਜਦੋਂ ਅਖੀਰਲਾ ਅਣੂ ਬਚਿਆ ਉਹਦੇ ਤੋਂ ਬੰਬ ਬਣਾਇਆ, ਉਹਦਾ ਨਾਂ ਅਣੂ ਬੰਬ ਹੋਇਆ, ਜੋ ਨਾਗਾਸਾਕੀ ਔਰ ਹੀਰੋਸ਼ਿਮਾ ਦੇ ਵਿੱਚ 1942 ਦੇ ਵਿੱਚ ਅਮਰੀਕਾ ਨੇ ਵਰਤਿਆ। ਇਹ ਅਸੀਮ ਸ਼ਕਤੀਆਂ ਸਨ ਔਰ ਇਹ ਥਿਊਰੀ ਹਿੰਦੁਸਤਾਨ ਤੋਂ ਜਾ ਕੇ ਦੁਨੀਆਂ ਦੇ ਵੱਡੇ ਵੱਡੇ ਵਿਗਿਆਨਿਕਾਂ ਨੇ ਇਸ ਚੀਜ਼ ਨੂੰ ਅਪਣਾਇਆ। ਅਲਬਰਟ ਆਈਨਸਟਾਈਨ ਨੇ ਜਦੋਂ ਸਾਪੇਕਸ਼ਤਾ ਦਾ ਸਿਧਾਂਤ ਦਿੱਤਾ, ਉਹਨੇ ਥਿਊਰੀ ਦਿੱਤੀ ਇਸੇ ਸਿਧਾਂਤ ਦੇ ਉੱਤੇ, ਜੋ 5000 ਸਾਲ ਪਹਿਲਾਂ ਹਿੰਦੁਸਤਾਨ ਤੋਂ ਕੁਰੂਕਸ਼ੇਤਰ ਦੇ ਵਿੱਚ ਮਹਾਭਾਰਤ ਯੁੱਧ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਨੇ ਸ਼ੰਖ ਵਜਾ ਕਰਕੇ ਦਿੱਤੀ ਸੀ ਕਿ ਜੇ ਤੁਸੀਂ ਆਪਣੇ ਆਪ ਨੂੰ ਭਾਰ ਤੋਂ ਰਹਿਤ ਕਰ ਲਓ, ਅਹੰਕਾਰ ਹੀ ਭਾਰ ਹੈ, ਜੇ ਭਾਰ ਉਸ ਭਾਰ ਤੋਂ ਰਹਿਤ ਕਰ ਲਓ, ਰੱਬ ਹੋ ਸਕਦੇ ਆ, ਪਹੁੰਚ ਉਸ ਪਰਮਾਤਮਾ ਦੇ ਨਾਲ ਯੋਗ ਹੋ ਸਕਦਾ। ਔਰ ਇਸੇ ਥਿਊਰੀ ਦੇ ਉੱਤੇ ਅਲਬਰਟ ਆਈਨਸਟਾਈਨ ਨੇ ਥਿਊਰੀ ਦਿੱਤੀ ਕਿ ਐਜ ਮਾਸ ਟੈਂਡਸ ਟੂ ਜ਼ੀਰੋ, ਵੈਲੋਸਿਟੀ ਟੈਂਡਸ ਟੂ ਇਨਫਾਈਨਾਈਟ। ਅਗਰ ਪਦਾਰਥ ਦਾ ਭਾਰ ਜ਼ੀਰੋ ਤੇ ਲਿਆਂਦਾ ਜਾ ਸਕੇ ਤਾਂ ਉਹਦੇ ਅੰਦਰ ਅਨੰਤ ਸ਼ਕਤੀਆਂ ਆ ਜਾਣਗੀਆਂ। ਸਾਰੀ ਦੁਨੀਆ ਨੇ ਇਸ ਸਿਧਾਂਤ ਨੂੰ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਵਿਗਿਆਨਿਕ ਕਦਮ ਕਰਕੇ ਸਵੀਕਾਰ ਕੀਤਾ। ਹਿੰਦੁਸਤਾਨ ਤੋਂ ਇਹ ਚੀਜ਼ ਗਈ ਸੀ ਤਾਂ 5ਵੇਂ ਪਾਤਸ਼ਾਹ ਕਹਿੰਦੇ ਹਨ ਕਿ ਅਸਾਧ ਰੋਗ ਉਪਜਿਓ ਤਨ ਭੀਤਰ, ਮਨੁੱਖ ਤੇਰੇ ਅੰਦਰ ਉਹ ਅਸਾਧ ਰੋਗ ਜਿਹਨੂੰ ਸਾਧਿਆ ਨਹੀਂ ਜਾ ਸਕਦਾ, ਜਿਹਨੂੰ ਨਿਯੰਤਰਣ ਨਹੀਂ ਕੀਤਾ ਜਾ ਸਕਦਾ, ਐਸਾ ਇੱਕ ਬੁਖਾਰ ਜੋ ਕਰੋਸਿਨ ਨਾਲ ਕਿਸੇ ਤਰ੍ਹਾਂ ਦੇ ਹੋਰ ਕਿਸੇ ਦਵਾਈਆਂ ਦੇ ਨਾਲ ਨਹੀਂ ਉਤਰ ਸਕਦਾ, ਜੇ ਉਸ ਰੋਗ ਤੋਂ ਬਾਹਰ ਆਉਣਾ ਤੇ ਕੁਛ ਧਰਮ ਅਦਾਰਿਆਂ ਦੇ ਵਿੱਚ ਸਤਿਗੁਰਾਂ ਦੇ ਕੋਲ ਤੁਹਾਨੂੰ ਕੁਛ ਸੂਤਰ ਮਿਲਣਗੇ, ਕੁਛ ਦਿਸ਼ਾ ਨਿਰਦੇਸ਼ ਮਿਲੇਗਾ ਕਿ ਉਸ ਤੋਂ ਬਾਹਰ ਆ, ਕਿਉਂਕਿ ਤੇਰਾ ਪਰਮਾਤਮਾ ਨਾਲ ਯੋਗ ਨਹੀਂ ਹੈ। ਪ੍ਰਭ ਸਿਮਰਤ ਦੂਜੇ ਤੁਕ ਦੇ ਵਿੱਚ 5ਵੇਂ ਪਾਤਸ਼ਾਹ ਕਹਿੰਦੇ ਹਨ ਕਿ ਪ੍ਰਭ ਬਿਸਰਤ ਮਹਾ ਦੁੱਖ ਪਾਇਓ, ਇਹ ਨਾਨਕ ਤਤ ਵਿਚਾਰਿਓ। ਇਹ ਦੁਨੀਆਂ ਦੇ ਧਰਮ ਅਵਲੰਬੀਓ, ਦੁਨੀਆਂ ਦੇ ਭਗਤੋ, ਸੰਤੋ, ਸਾਧੋ, ਵਿਦਵਾਨੋ, ਬੁੱਧੀਜੀਵੀਓ, ਇੱਕ ਵਿਸ਼ੇ ਸਿਰਫ ਹੈ ਵਿਚਾਰ ਕਰਨ ਦੇ ਲਾਇਕ, ਬਾਕੀ ਸਾਰਾ ਮਿੱਥਿਆ। ਇਸ ਤੱਤ ਦੇ ਉੱਤੇ ਵਿਚਾਰ ਕਰ ਲਓ, ਕਿਉਂ ਅਸੀਂ ਦੁਖੀ ਹਾਂ, ਕਿਉਂ ਸਾਨੂੰ ਰੋਗ ਐਸਾ ਲੱਗ ਗਿਆ। ਇਹਦਾ ਕਾਰਨ ਹੈ ਕਿ ਜਦੋਂ ਉਸ ਪਰਮਾਤਮਾ ਤੋਂ ਟੁੱਟਾ ਤੇ ਮਾਇਆ ਪੈ ਗਈ। ਦੂਜਾ ਪੱਖ ਮਾਇਆ ਦਾ, ਉਹ ਦੁਸ਼ਮਣ ਤਿਆਰ ਹੈ ਘੇਰਨ ਨੂੰ। ਘਰ ਤੋਂ ਫੁੱਟ ਕਰਕੇ ਬੱਚਾ ਬਾਹਰ ਨਿਕਲਿਆ, ਉਹ ਜਿਹੜੇ ਘਰ ਦੇ ਦੁਸ਼ਮਣ ਨੇ ਉਹ ਪਹਿਲਾਂ ਤਿਆਰ ਨੇ, ਉਹਨੂੰ ਕਿਸੇ ਤਰ੍ਹਾਂ ਕਿਡਨੈਪ ਕਰ ਲਓ, ਕਿਸੇ ਤਰ੍ਹਾਂ ਲੈ ਹਾਈਜੈਕ ਕਰ ਲਓ। ਮਾਇਆ ਨੇ ਹਾਈਜੈਕ ਕਰ ਲਿਆ ਸਾਰਿਆਂ ਨੂੰ, ਸਾਨੂੰ ਐਸਾ ਘੇਰਾ ਪਾਇਆ। ਮਾਇਆ ਦੇ ਪੰਜ ਪੁੱਤਰ, ਗੁਰਬਾਣੀ ਵਿੱਚ ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਪੰਜ ਪੂਤ ਜਣੇ ਇੱਕ ਮਾਏ, ਉਤ ਪੁਜ ਖੇਲ ਕਰ ਜਗਤ ਵੀ ਆਏ। ਤੀਨ ਗੁਨਾ ਕੇ ਸੰਗ ਰਚ ਰਸੈ, ਇਨਕੋ ਛੋੜ ਉਪਰ ਜਨ ਬਸੈ। ਜਿਹੜਾ ਮੇਰਾ ਜਨ ਹੈ, ਮੇਰਾ ਭਗਤ ਹੈ, ਜਿਹੜਾ ਸਤਿਗੁਰ ਦਾ ਪਿਆਰ ਹੈ, ਸਿੱਖ ਹੈ, ਉਸ ਨੂੰ ਇਹ ਚੀਜ਼ ਸਮਝ ਲੈਣੀ ਪਏਗੀ। ਵਿਦਿਆਰਥੀ ਵਿਦਿਆ ਅਧਿਐਨ ਕਰਨ ਵਾਸਤੇ ਸਕੂਲ ਵਿੱਚ ਜਾਂਦੇ ਹਾਂ, ਤੁਸੀਂ ਇਸ ਆਤਮਕ ਵਿਦਿਆ ਨੂੰ ਸਿੱਖਣ ਵਾਸਤੇ ਸਤਿਗੁਰ ਦੀ ਸ਼ਰਨ ਦੇ ਵਿੱਚ ਆਉਂਦੇ ਹੋ, ਤਾਂ ਸਤਿਗੁਰ ਦਿੰਦੇ ਨੇ ਪਏ ਇਹ ਸਿੱਖਿਆ ਕਿ ਮਾਇਆ ਨੇ ਪੰਜ ਪੁੱਤਰ ਪੈਦਾ ਕੀਤੇ। ਪੰਜ ਪੂਤ ਜਣੇ ਇੱਕ ਮਾਏ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਪੰਜ ਪੁੱਤਰ ਮਾਇਆ ਨੇ ਪੈਦਾ ਕੀਤੇ ਜੰਮੇ। ਔਰ ਉਹ ਜਿਹੜੇ ਪੰਜ ਪੁੱਤਰ ਨੇ, ਉਹ ਮਾਇਆ ਤਿੰਨ ਗੁਣ, ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ, ਤਿੰਨੇ ਹੀ ਪਰਮ ਪਦ ਪਾਇਆ। ਚੌਥਾ ਪਦ ਦੇ ਨਿਰਗੁਣ ਯਾਰ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭ ਹੀ ਨਾਲ। ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਉਹ ਪਰਮੇਸ਼ਵਰ ਜਿਹੜਾ, ਉਹ ਨਿਰਗੁਣ ਹੀ ਹੈ। ਜਿਹੜਾ ਪਰਮੇਸ਼ਵਰ ਦਾ ਜਿਹੜਾ ਸਿੱਖ ਹੋਏਗਾ, ਸਤਿਗੁਰ ਦਾ, ਪਰਮੇਸ਼ਵਰ ਦਾ ਭਗਤ ਹੋਏਗਾ, ਉਹ ਚੌਥੇ ਪਦ ਤੇ ਪਹੁੰਚੇਗਾ। ਚੌਥਾ ਪਦ ਨਿਰਵਾਣ ਦਾ, ਨਿਰਗੁਣ ਹੋਣ ਦਾ। ਮੇਰੇ ਅੰਦਰ ਕੋਈ ਗੁਣ ਨਹੀਂ ਹੈ, ਪਰਮੇਸ਼ਵਰ ਹੈ ਪਰਮਾਤਮਾ, ਕੋਈ ਗੁਣ ਨਹੀਂ ਮੇਰੇ ਵਿੱਚ, ਮੈਂ ਨਿਰਗੁਣ ਹੀ ਹਾਂ। ਇਸ ਕਰਕੇ ਮਾਇਆ ਇਹ ਤਿੰਨ ਗੁਣਾਂ ਦੇ ਨਾਲ, ਰਜੋ ਗੁਣ ਤਮੋ ਗੁਣ ਸਤੋ ਗੁਣ, ਇਹ ਸੰਸਾਰੀ ਗੁਣ ਨੇ, ਇਹ ਮਾਇਆ ਦੇ ਅਦਾਰੇ ਦੇ ਵਿੱਚ ਹੀ ਆਉਂਦੇ ਹਨ। ਤੇ ਇਹਨਾਂ ਤਿੰਨਾਂ ਗੁਣਾਂ ਦੇ ਨਾਲ ਹੀ ਤੀਨ ਗੁਣਾ ਕੇ ਸੰਗ ਰਚ ਰਸੈ, ਉਹ ਇਹ ਤਿੰਨਾਂ ਗੁਣਾਂ ਦੇ ਨਾਲ ਹੀ ਇਹ ਸਾਰੀਆਂ ਸ਼ਕਤੀਆਂ ਪ੍ਰਾਪਤ ਕਰ ਰਹੇ ਨੇ, ਇਹ ਪੰਜ ਪੁੱਤਰ ਉਹਦੇ। ਇਨਕੋ ਛੋੜ ਉਪਰ ਜਨ ਬਸੈ, ਇਸ ਤੋਂ ਉੱਪਰ ਚੜ੍ਹਨਾ, ਇਹ ਥੱਲੇ ਦੇ ਗੰਧ ਤੋਂ, ਥੱਲੇ ਦੇ ਪ੍ਰਦੂਸ਼ਣ ਤੋਂ ਨਿਕਲ ਕਰਕੇ ਉੱਪਰ ਚੜ੍ਹਨਾ, ਉਸ ਉੱਪਰ ਚੜ੍ਹ ਕਰਕੇ ਪਰਮਾਤਮਾ ਦੇ ਕੋਲ। ਅਸੀਂ ਇਸ ਵਿਕਾਰ ਤੋਂ ਆਪਣੇ ਆਪ ਨੂੰ ਮੁਕਤ ਕਰ ਸਕਦੇ ਹਾਂ। ਤੇ ਉਸ ਮਾਇਆ ਨੇ ਘੇਰਾ ਪਾ ਲਿਆ, ਪੰਜ ਉਹਦੇ ਪੁੱਤਰ ਹਨ, ਅੱਗੋਂ 10 ਇੰਦਰੀਆਂ ਹਨ, ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ, ਇਹ ਸਾਰੀਆਂ ਮਨ ਦੇ ਅਧੀਨ ਚੱਲਦੀਆਂ। ਮਨ ਆਖੇਗਾ ਅੱਖ ਨੂੰ ਕਿ ਤੂੰ ਬੰਦ ਕਰ ਲੈ, ਤਾਂ ਅੱਖ ਨੇ ਬੰਦ ਹੋ ਜਾਣਾ, ਜਾਂ ਆਖੇਗਾ ਖੋਲ ਕੇ ਦਰਸ਼ਨ ਕਰ, ਤਾਂ ਅੱਖ ਨੇ ਖੋਲ ਜਾਣਾ, ਸਾਰੇ ਮਨ ਦੇ ਅਧੀਨ। ਇਹ 10 ਇੰਦਰੀਆਂ, ਇਹ ਸਾਰੀ ਫੌਜ ਹੈ ਮਾਇਆ ਦੀ। ਪੰਜ ਉਹਦੇ ਪੁੱਤਰ ਨਾਲ ਮਨ, ਬੁੱਧੀ, ਸਰੀਰ, ਇਹ ਮਹਾਰਥੀ, ਇਹ ਵੀ ਨਾਲ ਲੱਗ ਗਏ, ਸਾਰੇ ਨਾਲ ਲੱਗ ਕਰਕੇ ਔਰ ਇਸ ਇੱਕ ਮਨੁੱਖ ਨੂੰ, ਮਨੁੱਖ ਦੀ ਜੀਵ ਆਤਮਾ ਨੂੰ ਆਪਣੇ ਵਸ ਕਰ ਲਿਆ ਹੋਇਆ ਸਾਰਿਆਂ ਨੇ। ਔਰ ਇਹ ਹੀ ਰੋਗ ਦਾ ਕਾਰਨ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਉਹ ਅਸਾਧ ਰੋਗ ਹੈ, ਉਹਦਾ ਕਾਰਨ ਢੂੰਡੀਏ, ਫਿਰ ਕਾਰਨ ਦਾ ਨਿਵਾਰਨ ਢੂੰਡੀਏ, ਕਿਵੇਂ ਉਹ ਦੂਰ ਹੋ ਸਕਦਾ। ਇਹ ਮਨੁੱਖ ਮਾਇਆ ਦੇ ਵਸ ਪੈ ਕਰਕੇ ਸੰਸਾਰ ਪੱਖੀ ਹੋ ਗਿਆ, ਉਧਰੋਂ ਟੁੱਟ ਗਿਆ, ਉਹਦਾ ਯੋਗ ਨਾ ਰਿਹਾ ਪਰਮਾਤਮਾ ਦੇ ਨਾਲ, ਸਿੱਖ ਦਾ ਆਪਣੇ ਸਤਿਗੁਰ ਦੇ ਨਾਲ ਜੋ ਸੰਬੰਧ ਹੈ, ਜੋ ਤਾਦਾਤਮ ਹੈ, ਉਹ ਟੁੱਟ ਜਾਏ ਤੇ ਰੋਗਾਂ ਦੇ ਵਸ ਪੈ ਜਾਂਦਾ। ਮਨੁੱਖ ਰੋਗ ਦੇ ਵਸ ਪੈ ਗਿਆ ਹੋਇਆ। ਇਸ ਕਰਕੇ ਜਦੋਂ ਵੀ ਕੋਈ ਸੰਤ, ਕੋਈ ਮਹਾਂਪੁਰਸ਼, ਸਤਿਗੁਰ ਸਾਰਿਆਂ ਤੋਂ ਪਹਿਲਾਂ ਜਦੋਂ ਧਰਮ ਦੀ, ਭਗਤੀ ਦੀ ਯਾਤਰਾ ਆਰੰਭ ਕਰਨ ਲੱਗਣਗੇ, ਤੇ ਸਭ ਤੋਂ ਪਹਿਲਾਂ ਗੱਲ ਕਰਨਗੇ, ਮਾਈ ਮਨ ਮੇਰੋ ਵਸ ਨਾਈ, ਨਿਸਬਾਸਰ ਬਿਖਿਅਨ ਕੋ ਤਾਵਤ ਕਹਿ ਬਿਦ ਰੋਕੋ ਤਾਈ। ਕਿਸ ਤਰ੍ਹਾਂ ਰੋਕੀ ਹੈ, ਮਨ ਵਸ ਨਹੀਂ, ਬਹਿਨੇ ਹੱਥ ਵਿੱਚ ਮਾਲਾ ਲੈ ਕਰਕੇ ਕਿ ਅੱਜ ਸਿਮਰਨ ਕਰਨਾ, ਲੇਕਿਨ ਮਨ ਦੁਕਾਨਾਂ ਤੇ ਕਿਉਂ ਟੁਰ ਜਾਂਦਾ? ਕਿਸੇ ਦੇ ਨਾਲ ਕੱਲ ਝਗੜਾ ਹੋਇਆ ਸੀ, ਗੱਲ ਉੱਚੀ ਨੀਵੀਂ ਹੋਈ ਸੀ, ਮਨ ਦੇ ਅੰਦਰ ਕੁੜੱਤਾ ਨੇ, ਉਹ ਬਾਰ ਬਾਰ ਉਸ ਪਾਸੇ ਕਿਉਂ ਮਨ ਚਲਾ ਜਾਂਦਾ? ਕਿਉਂ ਇਸ ਪਾਸੇ ਨਹੀਂ ਰਹਿੰਦਾ ਜੋ ਮੈਨੂੰ ਚਾਹੀਦਾ ਇਸ ਵੇਲੇ ਕਰਨਾ? ਬਿਰਤੀ ਇਕਾਗਰ ਕਿਉਂ ਨਹੀਂ ਹੁੰਦੀ? ਦੂਜੇ ਪਾਸੇ ਚਲੇ ਜਾਂਦੀ। ਇਸ ਕਰਕੇ ਮਨ ਨੂੰ ਹਮੇਸ਼ਾ ਕੰਟਰੋਲ ਦੇ ਵਿੱਚ ਕਿਵੇਂ ਰੱਖਿਆ ਜਾ ਸਕੇ? ਤਾਂ ਰਮਨ ਮਹਰਸ਼ੀ ਹੁਬਲੀ ਰਹਿੰਦੇ ਸਨ, ਇੱਕ ਅੰਗਰੇਜ਼ ਵਿਦਵਾਨ ਜੌਨ ਬ੍ਰਾਈਟ ਦੁਨੀਆਂ ਦੇ ਵਿੱਚ ਫਿਰਦਾ ਸੀ ਬੈ ਸ਼ਾਂਤੀ ਦੀ ਖੋਜ ਵਾਸਤੇ, ਕਿੱਥੇ ਮੈਨੂੰ ਸ਼ਾਂਤੀ ਮਿਲੇ? ਕਿਸੇ ਨੇ ਦੱਸਿਆ ਰਮਨ ਮਹਰਸ਼ੀ ਦੀ ਕੁਟੀਆ ਇਕੱਲੇ ਰਹਿੰਦੇ ਨੇ, ਉੱਥੇ ਚਲਾ ਜਾ। ਜਦੋਂ ਉੱਥੇ ਪਹੁੰਚਿਆ, ਬਾਹਰ ਬੋਰਡ ਲੱਗਾ ਹੋਇਆ ਸੀ, ਛੋਟੀ ਜਿਹੀ ਤਖਤੀ ਲੱਗੀ ਹੋਈ ਸੀ, ਪਲੀਜ਼ ਕਮ ਅਲੋਨ, ਕਿਰਪਾ ਕਰਕੇ ਇਕੱਲਿਆਂ ਆਓ। ਰਮਨ ਮਹਰਸ਼ੀ ਬਹੁਤ ਵੱਡੇ ਵਿਦਵਾਨ ਵੀ ਸਨ ਔਰ ਬਹੁਤ ਵੱਡੇ ਭਗਤ ਸਨ, ਕਿਰਪਾ ਕਰਕੇ ਇਕੱਲਿਆਂ ਆਓ। ਜੌਨ ਬ੍ਰਾਈਟ ਨੇ ਵੇਖਿਆ ਮੈਂ ਇਕੱਲਾ, ਮੇਰੇ ਨਾਲ ਕੋਈ ਨਹੀਂ ਹੈ, ਅੰਦਰ ਚਲੇ ਗਏ। ਜਦੋਂ ਅੰਦਰ ਗਏ, ਸਮਾਧੀ ਦੇ ਵਿੱਚ ਬੈਠੇ ਹੋਏ ਸਨ, ਖੜਾਕ ਹੋਇਆ ਤੇ ਅੱਖ ਖੋਲ ਕੇ ਵੇਖੀ ਤੇ ਆਖਦੇ ਹਨ ਬਾਹਰ ਬੋਰਡ ਨਹੀਂ ਪੜ੍ਹਾ ਤੁਮਨੇ? ਜੀ ਪੜ੍ਹਾ ਤਾਂ, ਲਿਖਾ ਤਾਂ ਪਲੀਜ਼ ਕਮ ਅਲੋਨ ਐਂਡ ਆਈ ਹੈਵ ਕਮ ਅਲੋਨ, ਮੈਂ ਇਕੱਲਾ ਆਇਆ, ਮੇਰੇ ਨਾਲ ਹੋਰ ਕੋਈ ਨਹੀਂ ਹੈ। ਆਖਦਾ ਕਿ ਮੂਰਖ, ਤੇਰੇ ਨਾਲ ਤੇਰਾ ਮਨ ਵੀ ਆ ਗਿਆ, ਮਨ ਦੇ ਨਾਲ ਇਹਦੇ ਪੰਜ ਵਿਕਾਰ ਵੀ ਆ ਗਏ, ਤੇਰੀਆਂ ਸਾਰੀਆਂ ਇੰਦਰੀਆਂ, ਤੇਰੀਆਂ ਸਾਰੀਆਂ ਵਾਸਨਾਵਾਂ, ਸੰਸਾਰ ਦਾ ਸਾਰਾ ਉਪਦਰਵ ਤੇਰੇ ਨਾਲ ਆ ਗਿਆ, ਮੇਰੀ ਕੁਟੀਆ ਨੂੰ ਅਸ਼ਾਂਤ ਕਰ ਦਿੱਤਾ, ਜਾ ਬਾਹਰ ਚਲਾ ਜਾ। ਕੌਣ ਹੈ ਤੂੰ? ਜੀ ਮੈਂ ਜੌਨ ਬ੍ਰਾਈਟ। ਆਪਣੀ ਨਾਲ ਜੋ ਜੋ ਡਿਗਰੀਆਂ ਸਨ ਵਿਦਵਤਾ ਦੀਆਂ ਉਹ ਦੱਸੀਆਂ। ਆਖਦੇ ਹਨ ਇਹ ਡਿਗਰੀਆਂ ਤੇਰੇ ਇਸ ਦੇਹ ਦੀਆਂ ਨੇ, ਇਸ ਸਰੀਰ ਦੀਆਂ ਨੇ, ਤੂੰ ਕੌਣ ਹੈ? ਜੌਨ ਬ੍ਰਾਈਟ ਤੇਰੇ ਮਾਪਿਓ ਨੇ ਨਾਂ ਰੱਖ ਦਿੱਤਾ ਹੋਣਾ, ਉਹ ਦੇਹ ਦਾ ਨਾਂ, ਦੇਹ ਬਿਨਸ ਜਾਏਗੀ, ਤੂੰ ਕੌਣ ਹੈ? ਤੂੰ ਦੱਸ, ਇਸ ਤੋਂ ਪਰੇ ਹੋ ਕਰਕੇ ਤੂੰ ਸੋਚ ਕੇ ਆ, ਦੱਸ ਤੂੰ ਕੌਣ ਹੈ? ਬਾਹਰ ਚਲਾ ਗਿਆ, ਤਿੰਨ ਦਿਨ ਬਾਹਰ ਬੈਠਾ ਰਿਹਾ, ਸੋਚਦਾ ਰਿਹਾ ਮੈਂ ਕੌਣ ਹਾਂ, ਵਾਕਈ ਇਹ ਦੇਹ ਮੇਰਾ ਨਾਂ ਕੁਛ ਹੋਰ ਵੀ ਕੋਈ ਰੱਖ ਸਕਦੇ ਸਨ, ਤੇ ਮੈਂ ਉਹ ਜਾਣਾ ਸੀ, ਮੈਂ ਨਾ ਜੌਨ ਬ੍ਰਾਈਟ ਹਾਂ ਨਾ ਕੋਈ ਦੂਜਾ ਮੈਂ ਹੋ ਸਕਦਾ ਸਾਂ, ਮੈਂ ਆਖਿਰ ਕੌਣ ਹਾਂ? ਸੋਚਦਾ ਰਿਹਾ ਸੋਚਦਾ ਰਿਹਾ, ਜਦੋਂ ਤਿੰਨ ਦਿਨਾਂ ਬਾਅਦ ਅੰਦਰ ਗਿਆ ਕਿ ਮੈਂ ਸੰਸਾਰ ਨਹੀਂ, ਮੈਂ ਪਰਿਵਾਰ ਨਹੀਂ, ਮੈਂ ਸਰੀਰ ਵੀ ਨਹੀਂ, ਸਰੀਰ ਦੇ ਅੰਦਰ ਦੀ ਇੱਕ ਸੂਖਮ ਜੋ ਪ੍ਰਾਣ ਰੂਪ ਦੇ ਪਰਮੇਸ਼ਵਰ ਨੇ ਮੈਨੂੰ ਭੇਜਿਆ, ਜਿਸਦਾ ਕੋਈ ਨਾਂ ਨਹੀਂ ਮੈਨੂੰ ਪਤਾ, ਕੋਈ ਪਰਿਚੈ ਨਹੀਂ, ਮੈਂ ਉਹ ਹਾਂ। ਤਿੰਨ ਦਿਨ ਬਾਅਦ ਫਿਰ ਆਪ ਰਮਨ ਮਹਰਸ਼ੀ ਉਹਦੇ ਕੋਲ ਆਏ, ਜਦੋਂ ਵੇਖਿਆ ਕਿ ਸ਼ਾਂਤ ਹੋ ਗਿਆ ਹੋਇਆ, ਉਦੋਂ ਸਿਰ ਤੇ ਹੱਥ ਰੱਖ ਦਿੱਤਾ, ਕਹਿੰਦਾ ਤੂੰ ਪਹੁੰਚ ਗਿਆ। ਅੰਦਰ ਦੀ ਇੱਕ ਰਿਕਤਤਾ, ਅੰਦਰ ਦਾ ਇੱਕ ਵੈਕਿਊਮ, ਅੰਦਰ ਦਾ ਇੱਕ ਖਾਲੀਪਨ ਬਣਨਾ ਚਾਹੀਦਾ ਜਿੱਥੇ ਪਰਮੇਸ਼ਰ ਉਤਰ ਸਕੇ। ਤੁਸੀਂ ਜਗ੍ਹਾ ਹੀ ਨਹੀਂ ਦਿੱਤੇ, ਸਾਰੀਆਂ ਕੁਰਸੀਆਂ ਆਪ ਮਲ ਕੇ ਬੈਠੇ ਹੋ, ਪਰਮੇਸ਼ਰ ਕਿੱਥੇ ਬਵੇ? ਇਹ ਆਪਣੇ ਅੰਦਰ ਜਗ੍ਹਾ ਦੇ ਦੇ ਉਸ ਚੀਜ਼ ਨੂੰ। ਪਰ ਮਨੁੱਖ ਹੰਕਾਰ ਦੇ ਵਿੱਚ ਰਹਿੰਦਾ, ਸਾਰੇ ਕਰਮਾਂ ਨੂੰ ਆਪ ਕਰਤਾ ਸਮਝਦਾ, ਸਾਰੀਆਂ ਜਿੱਤਾਂ ਨੂੰ ਆਪਣੇ ਪ੍ਰਾਪਤੀ ਦੇ ਨਾਲ ਜੋੜੀ ਜਾਂਦਾ। ਰਵਿੰਦਰਨਾਥ ਟੈਗੋਰ ਨੇ ਇੱਕ ਪੁਸਤਕ ਲਿਖੀ ਹੈ ਭਾਰਤ ਦੇ ਵਿਕਾਸ ਦੇ ਸੰਬੰਧ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕੀਤਾ, ਆਂਦਾ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਕੁਝ ਕੀਤਾ, ਸ਼ੁਕਰ ਚੱਕਿਆ ਮਿਸਲ ਤੋਂ ਉੱਠ ਕਰਕੇ ਕਿਸੇ ਨੂੰ ਕੁਛ ਨੂੰ ਮਾਰ ਦਿੱਤਾ, ਕਿਸੇ ਨੂੰ ਨਾਲ ਰਲਾ ਲਿਆ, ਕਈ ਮਿਸਲਾਂ ਨੂੰ ਰਲਾ ਕਰਕੇ ਲਾਹੌਰ ਤੇ ਕਬਜ਼ਾ ਕਰ ਲਿਆ, ਕਸੂਰ ਤੇ ਕਬਜ਼ਾ ਕੀਤਾ, ਮੁਲਤਾਨ ਤੇ ਕਬਜ਼ਾ ਕੀਤਾ, ਕਾਬਲ, ਕੰਧਾਰ, ਪੇਸ਼ਾਵਰ ਤੱਕ ਡੰਕੇ ਵਜਾਏ, ਬਹੁਤ ਜਿੱਤਾਂ ਹਾਸਲ ਕੀਤੀਆਂ, ਪਰ ਇੱਕ ਥਾਂ ਮਹਾਰਾਜਾ ਚੂਕ ਗਿਆ। ਉਹ ਸਾਰੀਆਂ ਚੀਜ਼ਾਂ ਦੇ ਪਿੱਛੇ ਆਪਣੇ ਆਪ ਨੂੰ ਕਰਤਾ ਸਮਝਦਾ ਰਿਹਾ ਕਿ ਮੈਂ ਜੋ ਚਾਹਵਾਂ ਸੋ ਕਰਦਾ, ਜੋ ਚਾਹਵਾਂ ਸੋ ਮੈਂ ਕਰਦਿਆ। ਮਹਾਰਾਜਾ ਰਣਜੀਤ ਸਿੰਘ ਵਾਸਤੇ ਇੱਕ ਆਮ ਕਹਾਵਤ ਹੈ ਕਿ ਸਗਲੀ ਧਰਤੀ ਗੋਪਾਲ ਕੀ ਇਸਮੇ ਅਟਕ ਕਹਾਂ, ਜਿਸਕੇ ਦਿਲ ਮੇ ਅਟਕ ਹੈ ਸੋ ਹੀ ਅਟਕ ਰਹਾ। ਜਦੋਂ ਅਟਕ ਦਰਿਆ ਚੜੀ ਹੋਈ ਸੀ ਔਰ ਫੌਜ ਨੇ ਪਾਰ ਲੰਘ ਕਰਕੇ ਹਮਲਾ ਕਰਨਾ ਸੀ, ਉਦੋਂ ਇਹ ਪ੍ਰਸੰਗ ਨੂੰ ਜੋੜਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀ ਠੇਲ ਪਾਓ ਉਹਦੇ ਅੱਗੇ ਕੋਈ, ਉਹ ਜੇ ਜੋ ਮੈਂ ਸੋਚਿਆ ਉਹ ਮੈਂ ਕਰਨਾ। ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜੀਵਦਾ ਰਿਹਾ ਉਦੋਂ ਤੱਕ ਜਿੱਤਾਂ ਤੇ ਉਹਦੇ ਕੋਲ ਰਹੀਆਂ, ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਮਰ ਗਿਆ ਉਹਦੇ ਜੀਨਸ, ਉਹਦੇ DNA ਉਹਦੇ ਪੁੱਤਰਾਂ ਬੱਚਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਵੰਡੇ ਗਏ। ਔਰ ਮਹਾਰਾਜੇ ਦਾ ਹਰ ਪੁੱਤਰ ਆਪਣੇ ਆਪ ਨੂੰ ਮਹਾਰਾਜਾ ਬਣਾਉਣਾ ਚਾਹੁੰਦਾ ਸੀ, ਇਹਦੇ ਵਾਸਤੇ ਭਾਵੇਂ ਜੋ ਮਰਜ਼ੀ ਕਰਨਾ ਪਏ। ਆਉਂਦੇ ਸਨ ਮਹਾਰਾਜਾ ਨੇ ਵੀ ਜੋ ਭਾਵੇਂ ਕਰਨਾ ਪਿਆ ਕੀਤਾ, ਅਸੀਂ ਭਾਵੇਂ ਭਰਾਵਾਂ ਨੂੰ ਮਾਰ ਦਈਏ ਪਰ ਅਸੀਂ ਬਹਿਣਾ ਤਖ਼ਤ ਦੇ ਉੱਤੇ ਲਾਹੌਰ ਦੇ। ਔਰ ਇਸੇ ਐਂਬੀਸ਼ਨ ਦੇ ਵਿੱਚ, ਇਸੇ ਮਹਾਤਮਾ ਕਾਂਸ਼ਾ ਦੇ ਵਿੱਚ ਸਾਰੇ ਇੱਕ ਦੂਜੇ ਨੂੰ ਮਾਰ ਕੇ ਮਰ ਗਏ। ਕੱਲੀ ਮਾਰਾ ਨੇ ਜਿੰਦਾ ਤੇ ਛੋਟਾ ਜਿਹਾ ਰਾਜਾ ਮਹਾਰਾਜਾ ਦਲੀਪ ਸਿੰਘ, ਦੋ ਹੀ ਬਚ ਗਏ, ਇੱਕ ਬੱਚਾ ਇੱਕ ਮਾਂ, ਸਾਰੇ ਹੀ ਮਰ ਗਏ। ਇਸ ਕਰਕੇ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਅਸਾਧ ਰੋਗ ਉਪਜਿਓ ਧਨ ਪੀਤਰ, ਅਸਾਧ ਰੋਗ ਤੇਰੇ ਅੰਦਰ ਉਪਜ ਗਿਆ, ਤੈਨੂੰ ਸਾਰਿਆਂ ਤੋਂ ਪਹਿਲਾਂ ਆਪਣੇ ਆਪ ਨੂੰ ਇਸ ਰੋਗ ਦੇ ਜੋ ਕਾਰਨ ਨੇ ਉਹਨਾਂ ਤੋਂ ਦੂਰ ਕਰਨਾ ਪਏਗਾ। ਜੇ ਅੱਗ ਬਲ ਰਹੀ ਹੈ ਤੇ ਅੱਗ ਦੇ ਨੇੜੇ ਜਵਲਨਸ਼ੀਲ ਪਦਾਰਥ, ਲੱਕੜ, ਪੈਟਰੋਲ, ਕੱਪੜਾ, ਜੋ ਵੀ ਚੀਜ਼ ਹੈ ਉਹਨੂੰ ਵੱਖਰਿਆਂ ਹਟਾਉਣਾ ਪਏਗਾ ਤਾਂ ਕਿ ਅੱਗ ਹੋਰ ਨਾ ਅੱਗੇ ਵਧੇ, ਇਹਨੂੰ ਕੰਟਰੋਲ ਕਰਨਾ ਪਏਗਾ। ਔਰ ਸਤਿਗੁਰ ਇਹੀ ਕੁਛ ਕਰਦਾ ਹੈ, ਆਪਣੇ ਸਿੱਖ ਦੇ ਵਿੱਚ ਕਾਲਜ ਵਿੱਚ ਹੱਥ ਪਾ ਕੇ ਉਹਦੀ ਸੂਰਤ, ਉਹਦੇ ਮਨ ਨੂੰ ਬਾਹਰ ਕੱਢ ਲੈਂਦਾ, ਉਸ ਦੇ ਅੰਦਰ ਇੱਕ ਵੈਕਿਊਮ ਬਣਾ ਦਿੰਦਾ ਜਿੱਥੇ ਪਰਮੇਸ਼ਰ ਉਤਰ ਸਕੇ। ਉਹਦੇ ਅੰਦਰ ਇੱਕ ਨੈਸਰਗਿਕ, ਇੱਕ ਪ੍ਰਾਕਿਰਤਿਕ, ਜੋ ਪ੍ਰਕਿਰਤੀ ਦੀਆਂ ਸ਼ਕਤੀਆਂ ਨੇ ਉਹ ਸਾਰੀਆਂ ਉਤਰ ਸਕਣ। ਔਰ ਇਹ ਹੀ ਸਤਿਗੁਰੂ ਰਾਮ ਸਿੰਘ ਨੇ ਕੀਤਾ ਸੰਤ ਜੀਵਨ ਸਿੰਘ ਸਰਹਾਲੀ ਦੇ ਨਾਲ। ਸਨ 1866 ਦੇ ਵਿੱਚ ਸਤਿਗੁਰੂ ਰਾਮ ਸਿੰਘ, ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਜੀ, ਸੱਚੇ ਪਾਤਸ਼ਾਹ ਦਾ ਦੌਰਾ ਸੀ ਮਾਝੇ ਦਾ। ਸਨ 1866 ਦੇ ਵਿੱਚ ਸਰਹਾਲੀ ਪਿੰਡ ਪਹੁੰਚੇ ਤਾਂ ਬਾਬਾ ਸ਼ਾਮ ਸਿੰਘ, ਸੰਤ ਜੀਵਨ ਸਿੰਘ ਸਰਹਾਲੀ ਉਦੋਂ ਬੱਚੇ ਹੀ ਸਨ, ਯੁਵਕ ਹੋ ਰਹੇ ਸਨ, ਉਹਨਾਂ ਦੇ ਪਿਤਾ, ਉਹਨਾਂ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਜੀਵਨ ਬੜਾ ਦੁਖੀ ਕਰਦਾ, ਇਹਦੇ ਸਾਰੀ ਸੰਗਤ ਲੁੱਚੀਆਂ ਲਫੰਗੀਆਂ ਦੀ ਹੈ, ਕਿਰਪਾ ਕਰੋ ਇਹਦਾ ਸੁਧਾਰ ਕਰੋ, ਕਿਸੇ ਨੇ ਲਿਆਓ ਫੜ ਕੇ ਜੀ। ਉਹ ਭੱਜ ਗਿਆ ਪਿੰਡ ਤੋਂ ਬਾਹਰ, ਉਹ ਸਾਰੇ ਵਿੱਚੋਂ ਸਿੱਖ ਦੌੜੇ ਪਿੰਡ ਦੇ ਜਿਹੜੇ ਸਨ ਉਹ ਫੜ ਕੇ ਤੇ ਲੈ ਆਏ। ਸੱਚੇ ਪਾਤਸ਼ਾਹ ਨੇ ਜਦੋਂ ਕੰਨ ਦੇ ਵਿੱਚ ਭਜਨ ਦਿੱਤੀ, ਕਾਇਆ ਕਲਪ ਕਰ ਦਿੱਤੀ, ਅੰਦਰੋਂ ਮਨ ਕੱਢ ਲਿਆ, ਜਦੋਂ ਮਨ ਅੰਦਰੋਂ ਕੱਢ ਲਿਆ ਤੇ ਉਹ ਹਉਮੈ ਨਿਕਲ ਗਈ। ਹਉਮੈ ਦੀਰਗ ਰੋਗ ਹੈ, ਜਿਹੜਾ ਦੀਰਗ ਰੋਗ ਹੈ, ਹਉਮੈ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਂਗਲ ਬਸਲੀਨਾ। ਪੰਜਵੇਂ ਪਾਤਸ਼ਾਹ ਦੱਸਦੇ ਹਨ ਕਿ ਕਿਹਨੂੰ ਕਿਹਨੂੰ ਕਿਵੇਂ ਕਿਵੇਂ ਦੇ ਰੋਗ ਦਿੱਤੇ ਹਨ। ਮਨੁੱਖ ਨੂੰ ਹਉਮੈ ਰੋਗ ਦੇ ਦਿੱਤਾ, ਇਹਦੇ ਵਿੱਚ ਹੀ ਫਿਰਦਾ ਰਹਿੰਦਾ ਕਿ ਮੈਂ ਹੀ ਹਾਂ। ਉਹ ਮੈਂ ਨੂੰ ਸੱਚੇ ਪਾਤਸ਼ਾਹ ਨੇ ਜਦੋਂ ਕੱਢ ਲਿਆ ਤੇ ਤਰਨ ਤਾਰਨ ਦੇ ਇਲਾਕੇ ਵਿੱਚ ਉਹ ਹੀ ਸੰਤ ਜੀਵਨ ਸਿੰਘ ਜਦੋਂ ਫਿਰਦੇ ਸਨ ਤਾਂ ਆਖਣ ਮੈਂ ਰਾਮ ਸਿੰਘ, ਮੈਂ ਰਾਮ ਸਿੰਘ, ਕਿਉਂਕਿ ਅੰਦਰੋਂ ਜੋ ਮੈਂ ਜੀਵਨ ਸਿੰਘ ਸੀ ਉਹ ਨਿਕਲ ਚੁੱਕਿਆ ਸੀ, ਅੰਦਰ ਸੱਚੇ ਪਾਤਸ਼ਾਹ ਆਪ ਵਸ ਗਏ ਉਹਦੇ ਅੰਦਰ। ਜੋ ਖਾਲੀ ਜਗ੍ਹਾ, ਪ੍ਰਕਿਰਤੀ ਦਾ ਨਿਯਮ ਹੈ, ਤੁਸੀਂ ਸਾਰੇ ਇਸ ਚੀਜ਼ ਨੂੰ, ਇਸ ਥਿਊਰੀ ਨੂੰ ਪੜ੍ਹਿਆ ਹੋਇਆ ਜ਼ਰੂਰ ਸਕੂਲਾਂ ਕਾਲਜਾਂ ਦੇ ਵਿੱਚ ਕਿ ਪ੍ਰਕਿਰਤੀ, ਕੁਦਰਤ ਕਿਸੇ ਜਗ੍ਹਾ ਨੂੰ ਖਾਲੀ ਨਹੀਂ ਰਹਿਣ ਦਿੰਦੀ। ਕਿਸੇ ਦਰਿਆ ਦੇ ਵਿੱਚ, ਖੂਹ ਦੇ ਵਿੱਚ ਬਾਲਟੀ ਪਾਓ, ਪਾਣੀ ਬਾਲਟੀ ਕੱਢਣੇ ਆ ਤੇ ਇਹ ਨਹੀਂ ਕਿ ਉੱਥੇ ਕੋਈ ਖੱਡਾ ਬਣ ਜਾਣਾ ਪਾਣੀ ਦੇ ਵਿੱਚ, ਉਸੇ ਵੇਲੇ ਇੱਕ ਸੈਕਿੰਡ ਦੇ ਵਿੱਚ ਹੀ ਆਲੇ ਦੁਆਲੇ ਦਾ ਪਾਣੀ ਦੌੜ ਕੇ ਉਸ ਪਾਣੀ ਨੂੰ ਭਰ ਦੇਗਾ, ਉਸ ਖੱਡੇ ਨੂੰ ਸਾਰਾ ਲੇਬਲ ਬਰਾਬਰ ਕਰ ਦੇਗਾ। ਕਿਸੇ ਥਾਂ ਤੇ ਹਵਾ ਦਾ ਲੋ ਦਬਾਓ ਖੇਤਰ ਬਣ ਜਾਏ, ਹਵਾ ਵਾਯੂ ਦਾ ਲੋ ਪ੍ਰੈਸ਼ਰ ਦਾ ਏਰੀਆ ਬਣ ਜਾਏ, ਆਲੇ ਦੁਆਲੇ ਦੀ ਹਵਾ ਉਸ ਪਾਸੇ ਦੌੜ ਪੈਂਦੀ ਹੈ ਹਨੇਰੀ ਬਣ ਕੇ, ਜਿਹੜੀ ਹਨੇਰੀ ਆਉਂਦੀ ਉਹਦੇ ਪਿੱਛੇ ਹੀ ਥਿਊਰੀ ਹੈ ਕਿ ਕਿਸੇ ਥਾਂ ਦੇ ਉੱਤੇ ਬਹੁਤ ਘੱਟ ਪ੍ਰੈਸ਼ਰ ਵਾਯੂ ਦਾ ਹੋ ਚੁੱਕਿਆ ਸੀ, ਆਲੇ ਦੁਆਲੇ ਦੀ ਸਾਰੀ ਹਵਾ ਦੌੜ ਪਈ ਉਸ ਪਾਸੇ ਨੂੰ, ਇਸ ਕਰਕੇ ਉਸ ਹਨੇਰੀ ਆ ਗਈ ਤੇ ਅੰਦਰੋਂ ਜਦੋਂ ਖਾਲੀ ਹੋਇਆ, ਅੰਦਰੋਂ ਜਦੋਂ ਮਨ ਨੂੰ ਕੱਢ ਲਿਆ, ਉਹ ਸੱਚੇ ਪਾਤਸ਼ਾਹ ਆਪ ਅੰਦਰ ਪ੍ਰਵੇਸ਼ ਕਰ ਗਏ ਤੇ ਜੀਵਨ ਸਿੰਘ ਸਰਹਾਲੀ ਨੂੰ ਸਤਿਗੁਰਾਂ ਜਦੋਂ ਭਜਨ ਦਿੱਤਾ ਆਖਿਆ ਜਾ ਤੈਨੂੰ ਆਪ ਖੁਦ ਖੁਦਾਈ ਦਿੱਤੀ, ਇਹ ਅੰਦਰ ਉਹ ਚੀਜ਼ ਪਾ ਦਿੱਤੀ, ਅੰਦਰੋਂ ਮਨ ਹੀ ਕੱਢ ਲਿਆ। ਇਸ ਕਰਕੇ ਇੱਕ ਬੜਾ ਖੂਬਸੂਰਤ ਸ਼ਬਦ ਹਿੰਦੀ ਸ਼ਬਦ ਕੋਸ਼ ਵਾਲਿਆਂ ਨੇ ਕੱਢਿਆ ਅਮਨ। ਅਮਨ ਦਾ ਅਰਥ ਹੁੰਦਾ ਸ਼ਾਂਤੀ, ਪਰ ਜੇ ਇਹਦਾ ਵਿਸ਼ਲੇਸ਼ਣ ਕਰੀਏ ਤਾਂ ਅਮਨ, ਜਿੱਥੇ ਮਨ ਨਾ ਹੋਵੇ ਉੱਥੇ ਹੀ ਸ਼ਾਂਤੀ ਹੈ, ਜਿੱਥੇ ਮਨ ਹੋਵੇ ਉੱਥੇ ਸ਼ਾਂਤੀ ਰਹਿ ਹੀ ਨਹੀਂ ਸਕਦੀ। ਕਿਉਂਕਿ ਮਨ ਦਾ ਹੰਕਾਰ, ਮਨ ਦਾ ਸ਼ੋਰ, ਮਨ ਦੀ ਗਣਿਤ, ਬੁੱਧੀ ਦੀ ਯੋਜਨਾ ਸਾਰੀ ਚੱਲਦੀ ਰਹੇਗੀ, ਸ਼ਾਂਤੀ ਹੋ ਨਹੀਂ ਸਕਦੀ। ਇਸ ਕਰਕੇ ਸ਼ਬਦ ਕੋਸ਼ ਦੇ ਵਿੱਚ ਸ਼ਬਦ ਦਿੱਤਾ ਸ਼ਾਂਤੀ ਦਾ, ਦਿੱਤਾ ਅਮਨ, ਅਮਨ ਮਨ ਹੀ ਨਹੀਂ। ਨੌਵੇਂ ਪਾਤਸ਼ਾਹ ਜਦੋਂ ਬਕਾਲੇ ਬੈਠੇ ਹੋਏ ਸਨ, ਜਦੋਂ ਮੱਖਣ ਸਾਹ ਲੁਬਾਣਾ ਲੱਭਦਾ ਸੀ ਪਿਆ ਪੂਰੇ ਗੁਰੂ ਨੂੰ, ਜਦੋਂ ਲੱਭ ਲਿਆ ਕੋਠੇ ਤੇ ਚੜ ਕੇ ਹੌਕਾ ਦਿੱਤਾ, ਗੁਰੂ ਲਾ ਦੋਰੇ, ਗੁਰੂ ਲਾ ਦੋਰੇ, ਸਾਰੇ ਲੋਕ ਉਸ ਪਾਸੇ ਦੌੜ ਪਏ ਕਿ ਭੁੱਲੇ ਨਾ ਰਹੋ, ਮੈਂ ਸੱਚਾ ਗੁਰੂ ਲੱਭ ਲਿਆ। ਜਦੋਂ ਸਾਰੇ ਉਸ ਪਾਸੇ ਦੌੜ ਪਏ ਨੌਵੇਂ ਪਾਤਸ਼ਾਹ ਵਾਲੇ ਪਾਸੇ, ਤੇ ਧੀਰ ਮਲ ਦੇ ਖੇਮੇ ਦੇ ਵਿੱਚ ਅੱਗ ਲੱਗ ਗਈ ਈਰਸ਼ਾ ਦੀ, ਹਮਲਾ ਕਰ ਦਿੱਤਾ। ਸਿੰਹਾਂ ਆਪਣੇ ਆਪ ਨੂੰ ਬੜਾ ਉਸ ਵੇਲੇ ਦਾ ਤਗੜਾ ਬਹਾਦਰ ਬਦਮਾਸ਼ ਸਮਝਦੇ ਸੀ, ਉਹ ਨਾਲ ਲੈ ਕਰਕੇ ਹਮਲਾ ਕਰ ਦਿੱਤਾ, ਗੋਲੀ ਵੀ ਚਲਾਈ, ਗੋਲੀ ਛੂ ਕੇ ਕੋਲੋਂ ਦੀ ਨਿਕਲ ਗਈ, ਸਾਰਾ ਜੋ ਸਮਾਨ ਸੀ, ਧਨ ਸੀ, ਸਾਰਾ ਲੁੱਟ ਕਰਕੇ ਲੈ ਗਏ। ਤੇ ਜਦੋਂ ਮੱਖਣ ਸ਼ਾਹ ਲੁਬਾਣੇ ਨੂੰ ਪਤਾ ਲੱਗਾ, 500 ਜਵਾਨੇ ਨਾਲ ਰੱਖਦੇ ਹੁੰਦੇ ਸੀ, ਨਾਲ ਜਵਾਨਾਂ ਨੂੰ ਲੈ ਕੇ ਜਾ ਕੇ ਚੰਗੀ ਤਰ੍ਹਾਂ ਕੁੱਟ ਮਾਰ ਸਾਰਿਆਂ ਦੀ ਕੀਤੀ ਸਣੇ ਧੀਰ ਮਲ। ਉਹ ਜਦੋਂ ਸਮਾਨ ਸਾਰਾ ਵਾਪਸ ਖੋ ਕੇ ਲਿਆਂਦਾ, ਸੱਚੇ ਪਾਤਸ਼ਾਹ ਮੈਂ ਸਾਰਾ ਕੁਛ ਲੈਂਦਾ, ਜੋ ਜੋ ਲੁੱਟ ਕੇ ਲੈ ਗਏ ਸਨ ਨਾਲ ਉਹਨਾਂ ਦਾ ਵੀ ਸਮਾਨ ਲੈਂਦਾ, ਵੇਖੋ ਆਪਣੇ ਵੱਲੋਂ ਸੀ ਕਿ ਸ਼ਾਇਦ ਮੇਰੇ ਨੰਬਰ ਬਣਨਗੇ, ਪਰ ਸੱਚੇ ਪਾਤਸ਼ਾਹ ਨੇ ਆਖਿਆ, ਕਹਾ ਪਇਓ ਜੋ ਲੈ ਗਏ ਦਰਬ। ਸੂਰਜ ਪ੍ਰਕਾਸ਼ ਦੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਹੋ ਗਿਆ ਜੇ ਥੋੜੇ ਪੈਸੇ ਲੈ ਗਏ, ਕਹਾ ਪਇਓ ਜੋ ਲੈ ਗਏ ਉਹ ਦਰਬ, ਸੋ ਚਿੰਤਨ ਹਮਕੋ ਜਰਾ ਸੁਕਾਈ, ਜਰਾ ਕੋ ਇੱਕ ਤਿਲ ਦੇ ਬਰਾਬਰ ਵੀ ਚਿੰਤਾ ਨਹੀਂ, ਨਹੀਂ ਦਰਬ ਕੀ ਖਾਤਿਰ ਗੁਰੂ ਨਾਨਕ ਨੇ ਦੁਕਾਨ ਪਾਈ। ਕੋਈ ਪੈਸਿਆਂ ਵਾਸਤੇ ਹੱਟੀ ਤੇ ਨਹੀਂ ਖੋਲੀ ਇੱਥੇ। ਦੀਜੇ ਦਰਬ ਜੋ ਹੈ ਤਿਸਕੇਰੀ, ਨਿਜ ਧਨ ਕੀ ਵੀ ਦੀਜੇ ਫੇਰੀ। ਉਹ ਵਿਚਾਰੇ ਦੇ ਬਾਲ ਬੱਚੇ ਨੇ, ਉਹ ਜ਼ਰੂਰਤ ਵਾਲਾ, ਪਰਿਵਾਰ ਵਾਲਾ, ਉਹਨੂੰ ਜ਼ਰੂਰਤ ਦੇ ਦਿਓ, ਜਿਹੜਾ ਸਾਡਾ ਪੈਸਾ ਵੀ ਸਾਰਾ ਦੇ ਕੇ ਆਓ, ਹੁਣੇ ਹੀ ਦੇ ਕੇ ਆਓ, ਚੁੱਕੋ ਸਾਰਾ ਕੁਛ ਜਾ ਕੇ ਵਾਪਸ ਉੱਥੇ ਦੇ ਕੇ ਆਏ। ਮੈਂ ਦੱਸਣਾ ਪਿਆ ਕਿ ਇਹ ਅਮਨ ਦੀ ਅਵਸਥਾ ਕੀ ਹੁੰਦੀ ਹੈ। ਤਾਂ ਦਸਵੇਂ ਪਾਤਸ਼ਾਹ ਦੱਸਦੇ ਹਨ ਕਿ ਜੇ ਇਸ ਰੋਗ ਤੋਂ ਬਾਹਰ ਨਿਕਲਣਾ, ਇਹ ਅਸਾਧ ਰੋਗ ਤੋਂ ਬਾਹਰ ਨਿਕਲਣਾ, ਤਾਂ ਟਿਪਸ ਦਿੱਤਾ ਦਸਵੇਂ ਪਾਤਸ਼ਾਹ ਨੇ, ਅਲਪ ਆਹਾਰ ਸੁਲਪ ਸੀ ਨਿਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਾਹਿਬੋ ਹਵੈਬੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਹੰਕਾਰ ਹਠ ਲੋਭ ਨ ਮਨ ਸਿਓ ਲਿਆਵੇ, ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ। ਉਸ ਪਰਮ ਪੁਰਖ ਨੂੰ ਪਾਣਾ ਜੇਗਰ, ਤੇ ਇਹ ਚੀਜ਼ਾਂ ਨੇ ਰੋਗ ਤੋਂ ਪਹਿਲਾਂ ਤੇ ਬਾਹਰ ਨਿਕਲੋ। ਸਵਸਥ ਦੀ ਪਰਿਭਾਸ਼ਾ ਬੜੀ ਖੂਬਸੂਰਤ ਪਰਿਭਾਸ਼ਾ ਆਯੁਰਵੇਦ ਦੇ ਵਿੱਚ ਕਿ ਸਵ ਸਥਿਤਮ ਸਹ ਸਵਸਥ, ਜਿਹੜਾ ਆਪਣੇ ਸਵ ਦੇ ਵਿੱਚ ਸਥਿਤ ਹੈ। ਸਵ ਦਾ ਅਰਥ ਹੁਣ ਜੇ ਅਗਰ ਲੱਭੀ ਅਸੀਂ ਕੌਣ, ਸਵ ਦਾ ਮਤਲਬ ਹੈ ਮੇਰਾ, ਸਾਡਾ ਆਪਣਾ, ਸਾਡਾ ਨਿਜਤਵ। ਸਾਡਾ ਨਿਜਤਵ ਕੀ ਹੈ? ਇਹ ਸੰਸਾਰ ਇਹ ਸਾਡਾ ਨਹੀਂ, ਇਹ ਪਰਿਵਾਰ ਇਹ ਵੀ ਸਾਡਾ ਨਹੀਂ, ਜੇ ਕੱਲ ਮੌਤ ਆ ਜਾਏ ਤੇ ਇਹ ਸਰੀਰ ਵੀ ਮੇਰਾ ਨਹੀਂ, ਫਿਰ ਮੇਰਾ ਕੌਣ ਹੈ? ਅੰਦਰ ਦਾ ਸੂਖਮ ਜੋ ਜੀਵਾਤਮਾ ਦੇ ਰੂਪ ਵਿੱਚ ਪਰਮਾਤਮਾ ਆਪ ਵਸਿਆ, ਜਿਹਦੇ ਵਾਸਤੇ ਸਤਿਗੁਰ ਦੱਸਦੇ ਹਨ ਕਿ ਉਹਦੇ ਨਾਲ ਜੁੜਨਾ, ਜੋ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਦੱਸੇ ਕਿ ਉਹ ਪਰਮਾਤਮਾ ਦਾ ਬਿੰਬ ਆਤਮਾ ਦੇ ਰੂਪ ਦੇ ਵਿੱਚ ਸਾਰਿਆਂ ਘਟਾਂ ਦੇ ਵਿੱਚ, ਸਾਰਿਆਂ ਦੇ ਹਿਰਦੇ ਦੇ ਵਿੱਚ ਹੈ, ਪਰ ਸਤਿਗੁਰ ਦੀ ਕਿਰਪਾ ਨਾਲ ਉਸ ਨੂੰ ਪ੍ਰਗਟ ਕੀਤਾ ਜਾ ਸਕਦਾ। ਇਹ ਥਿਊਰੀ ਨੂੰ ਲੈ ਕਰਕੇ ਉਸ ਥਾਂ ਤੇ ਤਾਂ ਦਸਮ ਪਾਤਸ਼ਾਹ ਕਹਿੰਦੇ ਹਨ ਕਿ ਇਹਦੇ ਵਾਸਤੇ ਥੋੜਾ ਖਾਣਾ, ਜਿੰਨੀਆਂ ਕਾਮ ਉਤੇਜਕ ਪਦਾਰਥ ਨੇ ਉਹਨਾਂ ਦਾ ਤਿਆਗ ਕੀਤਾ ਜਾਏ, ਜਿਹਦੇ ਨਾਲ ਬੁੱਧੀ ਜਿਹੜੀ ਚੰਚਲ ਹੁੰਦੀ ਹੈ ਉਹਨਾਂ ਦਾ ਤਿਆਗ ਕੀਤਾ ਜਾਏ, ਜਿਹਦੇ ਨਾਲ ਇੰਦਰੀਆਂ ਚੰਚਲ ਹੁੰਦੀਆਂ ਨੇ ਉਹਨਾਂ ਦਾ ਤਿਆਗ ਕਰ ਦਿੱਤਾ ਜਾਏ, ਨੀਂਦਰ ਨੂੰ ਘਟਾਇਆ ਜਾਏ, ਬਹੁਤਾ ਨੀਂਦਰ ਸੋਨਾ ਵਿਲਾਸਤਾ ਦਾ ਲੱਛਣ, ਅਲਪ ਆਹਾਰ ਸੁਲਭ ਸੀ ਨਿਦਰਾ, ਦਇਆ ਛਿਮਾ ਤਨ ਪ੍ਰੀਤ, ਸਾਰਿਆਂ ਦੇ ਨਾਲ ਦਇਆ ਰੱਖੋ, ਛਮਾ ਕਰੋ, ਕਿਸੇ ਕੋਲੋਂ ਕੋਈ ਭੁੱਲ ਵੀ ਹੋ ਜਾਏ, ਕੋਈ ਬੋਲ ਕਬੋਲ ਬੋਲੇ ਤਾਂ ਵੀ ਛਿਮਾ ਕਰਨੀ, ਸੱਚੇ ਪਾਤਸ਼ਾਹ ਦਾ ਹੁਕਮਨਾਮਾ ਹੈ, ਇਹ ਚੀਜ਼ਾਂ ਰੱਖੋ, ਸ਼ੀਲ ਸੰਤੋਖ ਸਦਾ ਨਿਰਬਹਿਬੋ। ਇਹ ਚੀਜ਼ਾਂ ਰੱਖ, ਸ਼ੀਲ ਸ਼ਬਦ ਆ ਗਿਆ, ਤੇ ਇੱਕ ਪ੍ਰਸੰਗ ਪ੍ਰਹਿਲਾਦ ਦਾ ਉਹ ਆ ਗਿਆ, ਦਸਮ ਪਾਤਸ਼ਾਹ ਕਹਿੰਦੇ ਹਨ ਕਿ ਸ਼ੀਲ ਰੱਖ, ਪ੍ਰਹਿਲਾਦ ਜਦੋਂ ਹਰਨਾਕਸ਼ ਨੂੰ ਪਰਮੇਸ਼ਵਰ ਨੇ ਨਰਸਿੰਘ ਅਵਤਾਰ ਲੈ ਕਰਕੇ ਮਾਰਿਆ, ਉਹਦੇ ਬਾਅਦ ਪ੍ਰਹਿਲਾਦ ਗੱਦੀ ਤੇ ਬੈਠੇ ਰਾਜਾ ਹੋ ਕਰਕੇ ਇਹ 92 ਸਾਲ ਦੀ ਉਮਰ ਭੋਗੀ ਪ੍ਰਹਿਲਾਦ ਨੇ। ਬਹੁਤ ਪਰਾਕਰਮੀ ਰਾਜਾ ਹੋਏ, ਇਹਨਾਂ ਸਾਰੀਆਂ ਪ੍ਰਜਾ ਦੇ ਵਾਸਤੇ ਸਾਰੇ ਸੁੱਖ ਦਿੱਤੇ, ਸਿੱਖਿਆ ਚਿਕਿਤਸਾ ਸਾਰੀਆਂ ਚੀਜ਼ਾਂ ਦਿੱਤੀਆਂ। ਧਰਮ ਦੇ ਸੱਤ ਦੇ ਆਧਾਰ ਦੇ ਉੱਤੇ ਰਾਜ ਚੱਲਦਾ ਸੀ। ਇੰਦਰ ਨੂੰ ਖਤਰਾ ਪੈ ਗਿਆ। ਇੰਦਰ ਬਹਾਨੇ ਦੇ ਨਾਲ ਕਿ ਪ੍ਰਹਿਲਾਦ ਦਾਨੀ ਬੜਾ, ਜੋ ਮੰਗੀਏ ਦੇ ਦਿੰਦਾ, ਬ੍ਰਾਹਮਣ ਗਰੀਬ ਬ੍ਰਾਹਮਣ ਦਾ ਵੇਸ਼ ਬਣਾ ਕਰਕੇ ਤੇ ਆ ਗਿਆ। ਆ ਕੇ ਦਰਵਾਜ਼ੇ ਤੇ ਜਦੋਂ ਖੜਾ ਹੋਇਆ, ਪਤਾ ਲੱਗਾ ਜੀ ਉਹਨੂੰ ਅਨਾਜ ਦਿੰਦੇ ਆ, ਕੁਛ ਰੁਪਈਏ ਦਿੰਦੇ ਆ, ਸੋਨੇ ਦੀਆਂ ਮੁਦਰਾਵਾਂ ਤੱਕ ਦਿੱਤੀਆਂ, ਉਹ ਜਾਂਦਾ ਨਹੀਂ। ਆਂਦਾ ਕਿ ਬੁਲਾਓ ਮਹਾਰਾਜਾ ਨੂੰ। ਉਹ ਆਪ ਜਦੋਂ ਪ੍ਰਹਿਲਾਦ ਆਏ ਬਾਹਰ, ਦੱਸੋ ਪੰਡਿਤ ਜੀ ਕੀ ਚਾਹੀਦਾ ਜੀ, ਕੀ ਹੋਰ ਲੈ ਕੇ ਕੀ ਕਰਨਾ ਜੇ, ਕਿਰਪਾ ਕਰੋ ਜੇ ਤੁਸੀਂ ਤੁੱਠੇ ਹੋ ਤੇ ਆਪਣਾ ਸ਼ੀਲ ਮੈਨੂੰ ਦੇ ਦਿਓ। ਤੇ ਉਹ ਹੱਸ ਪਏ, ਆਂਦੇ ਪੰਡਿਤ ਜੀ ਬਸ ਮੈਂ ਤੇ ਆਖਿਆ ਕੋਈ ਦੋ ਚਾਰ ਕੋਠੀਆਂ ਲਾਓਗੇ, ਕੁਛ ਵਪਾਰ ਮੰਗੋਗੇ, ਕੁਛ ਰੁਜ਼ਗਾਰ ਮੰਗੋਗੇ, ਖੁਸ਼ੀਆਂ, ਕੋਈ ਗੱਲ ਨਹੀਂ ਲੈ ਲਓ, ਤੁਸੀਂ ਬਚਨ ਦੇ ਦਿੱਤਾ। ਆਂਦਾ ਸੱਤ ਬਚਨ ਜੀ, ਬਸ ਉਹ ਬਚਨ ਲੈ ਕਰਕੇ ਤੇ ਚਲਾ ਗਿਆ। ਦੂਜੇ ਦਿਨ ਤੋਂ ਹੀ ਪ੍ਰਹਿਲਾਦ ਦਾ ਧਰਮ ਵੀ ਚਲਾ ਗਿਆ। ਜਦੋਂ ਜਾਣ ਲੱਗਾ ਸਾਹਮਣੇ ਆਇਆ ਕਿ ਰਾਜਨ ਮਾਫ ਕਰਨਾ ਮੈਂ ਚੱਲਿਆ, ਤੇ ਤੁਸੀਂ ਕਿੱਧਰ, ਤੁਹਾਡੇ ਵਾਸਤੇ ਤੇ ਮੈਂ ਸਾਰਾ ਕੁਛ ਛੱਡਿਆ, ਨਹੀਂ ਉਹ ਸ਼ੀਲ ਤੁਹਾਡੇ ਤੋਂ ਚਲਾ ਗਿਆ, ਤੇ ਜਿੱਥੇ ਸ਼ੀਲ ਉੱਥੇ ਮੈਂ। ਸ਼ੀਲ ਦਾ ਅਰਥ ਹੈ ਨਮਰਤਾ, ਨਿਰਮਾਨਤਾ ਹੀ, ਆਪਣੇ ਅੰਦਰ ਨਿਰਮਾਨਤਾ ਹੀ ਰੱਖੋ। ਹੰਕਾਰ ਦਾ ਵਿਪਰੀਤ ਤਾਰਥਕ ਸ਼ਬਦ ਹੈ ਸ਼ੀਲ। ਜਿਹੜਾ ਹੰਕਾਰੀ ਹੈ ਉਸ ਨੂੰ ਨਿਰਮਾਨ ਕਰ ਦਿਓ, ਉਹ ਸ਼ੀਲ ਹੋ ਜਾਏਗਾ, ਉਸ ਦੇ ਅੰਦਰ ਸ਼ੀਲਤਾ ਲੈ ਆਓ। ਧਰਮ ਚਲਾ ਗਿਆ, ਸੱਤ ਚਲਾ ਗਿਆ, ਸਾਰੇ ਸੁੱਖ ਚਲੇ ਗਏ, ਤਾਂ ਸ਼੍ਰੀ ਆਈ। ਸ਼੍ਰੀ ਦਾ ਅਰਥ ਹੁੰਦਾ ਹੈ ਧਨ, ਵੈਭਵ, ਸੁੱਖ, ਐਸ਼ਵਰਜ, ਲਕਸ਼ਮੀ, ਉਹਦਾ ਰੂਪ ਸ਼੍ਰੀ ਆਈ। ਔਰ ਉਹ ਵੀ ਨਮਸਕਾਰ ਕਰਕੇ ਜਾਣ ਲੱਗੀ ਤੇ ਆਖਦੇ, ਤੂੰ ਮਹਾਭਾਰਤ ਦੇਸ਼ ਵਿੱਚ ਪ੍ਰਸੰਗ ਆਉਂਦਾ, ਬਹੁਤ ਖੂਬਸੂਰਤ ਪ੍ਰਸੰਗ ਹੈ, ਇਹ ਵਾਰਤਾ ਹੁੰਦੀ ਹੈ ਸ਼੍ਰੀ ਦੇ ਵਿੱਚ ਔਰ ਪ੍ਰਹਿਲਾਦ ਦੇ ਵਿੱਚ ਕਿ ਤੂੰ ਚੱਲੀ ਹੈ, ਤੂੰ ਤੇ ਰਹਿ ਜਾ। ਉਹ ਸ਼ੀਲ ਆਖਦੀ ਹੈ, ਆਖਦੀ ਹੈ ਕਿ ਧਰਮ ਸਤਿਅਮ ਤਥਾਵ੍ਰਿਤਮ ਬਲਮ ਚੈਵ ਤਥਾ ਅਪਿ ਅਹੰ ਸ਼ੀਲ ਮੂਲਾ ਮਹਾਪ੍ਰਗ ਸਦਾ ਨਾਸਤਿ ਯਤ੍ਰ ਸੰਸਯਾ। ਮਹਾਭਾਰਤ ਵਿੱਚ ਵੇਦ ਵਿਆਸ ਜੀ ਕਹਿੰਦੇ ਹਨ ਕਿ ਸ਼੍ਰੀ ਆਖਦੀ ਹੈ ਪ੍ਰਹਿਲਾਦ ਨੂੰ ਕਿ ਧਰਮ ਸੱਤ ਵ੍ਰਿਤੀ ਬਲ ਸ਼ਕਤੀਆਂ, ਇਹ ਜਿੰਨੀਆਂ ਚੀਜ਼ਾਂ ਹਨ ਇਹਨਾਂ ਦੇ ਮੂਲ ਦੇ ਵਿੱਚ ਹੈ ਨਿਰਮਾਨਤਾਈ, ਸ਼ੀਲ। ਹੰਕਾਰ ਦਾ ਉਲਟ ਨਿਰਮਾਨਤਾਈ ਹੈ। ਸ਼ੀਲ ਮੂਲਾ ਮਹਾਪ੍ਰਗ, ਇਹ ਮਹਾਪ੍ਰਗ ਹੈ, ਸਭ ਤੋਂ ਸਰਵੋਪਰੀ ਹੈ ਸ਼ੀਲ। ਸਦਾ ਨਾਸਤੇ ਯਤ੍ਰ ਸੰਸਯਾ, ਜਿੱਥੇ ਨਿਰਮਾਨਤਾਈ ਦੇ ਵਿੱਚ ਜਰਾ ਵੀ ਸ਼ੰਕਾ ਵੀ ਆ ਜਾਏ, ਬੋਲੀ ਵਿੱਚ ਹੰਕਾਰ ਆ ਜਾਏ, ਵੇਖਣੀ ਵਿੱਚ ਹੰਕਾਰ ਆ ਜਾਏ, ਉੱਥੇ ਫਿਰ ਮੈਂ ਨਹੀਂ ਰਹਿੰਦੀ, ਸ਼੍ਰੀ ਵੀ ਚਲੀ ਗਈ। ਪ੍ਰਹਿਲਾਦ ਦਾ ਉਹ ਅੰਤ ਸਮਾਂ ਸੀ। ਪ੍ਰਹਿਲਾਦ ਨੇ ਵੀ ਹਰੀ ਇੱਛਾ ਸਮਝ ਕਰਕੇ ਉਸ ਨੂੰ ਸਵੀਕਾਰ ਕੀਤਾ। ਤਾਂ ਇਹ ਹੰਕਾਰ ਜਿੱਥੇ ਰਵੇ, ਮਨ ਹੰਕਾਰ ਨੂੰ ਵਰਤ ਕਰਕੇ ਸਰਵਨਾਸ਼ ਕਰ ਦਿੰਦਾ, ਕੁੱਲ ਦਾ ਨਾਸ਼, ਵੰਸ਼ ਦਾ ਨਾਸ਼ ਕਰ ਦਿੰਦਾ। ਦੁਰਯੋਧਨ ਦੇ ਵਿੱਚ ਹੰਕਾਰ ਆ ਗਿਆ। ਸਾਰੀ ਕੋਸ਼ਿਸ਼ ਕੀਤੀ ਗਈ ਕਿ ਕਿਸੇ ਤਰ੍ਹਾਂ ਜੰਗ ਨੂੰ ਟਾਲਿਆ ਜਾ ਸਕੇ। ਆਪ ਭਗਵਾਨ ਕ੍ਰਿਸ਼ਨ ਹਸਤਿਨਾਪੁਰ ਗਏ ਸਮਝਾਉਣ ਵਾਸਤੇ, ਪਰ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਬੰਨਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਉਹਨਾਂ ਨੇ ਵਿਰਾਟ ਰੂਪ ਆਪਣਾ ਪ੍ਰਗਟ ਕੀਤਾ ਕਿ ਤੂੰ ਮੈਨੂੰ ਬੰਨਣ ਵਾਸਤੇ, ਤੇਰੀ ਹੈ ਫੌਜ, ਤੇਰੀ ਉਹਨਾਂ ਤੇਰੀ ਇੰਨੀ ਜ਼ਰੂਰਤ ਨਹੀਂ ਸਮਝਿਆ। ਪਰ ਮੰਦ ਭਾਗਾ ਪੱਖ ਸੀ ਆਰਜਾਵਰਤ ਦੇ ਭਾਰਤੀ ਸਭਿਅਤਾ ਔਰ ਸੱਭਿਆਚਾਰ ਦਾ ਕਿ ਪਾਂਡਵ ਵੀ ਜੂਏ ਦੇ ਵਿੱਚ ਬੈਠ ਗਏ, ਮਤੀ ਮਾਰੀ ਗਈ ਜੂਏ ਦੇ ਵਿੱਚ, ਜਦੋਂ ਹਾਰ ਗਏ, ਸਾਰਾ ਹਾਰ ਗਏ, 12 ਸਾਲ ਦਾ ਬਨਵਾਸ ਸਵੀਕਾਰ ਕਰ ਲਿਆ। ਫਿਰ ਅਖੀਰ ਦ੍ਰੋਪਦੀ ਨੂੰ ਵੀ ਦਾਤ ਲਾ ਦਿੱਤਾ। ਦੁਰਯੋਧਨ ਨੇ ਆਖਿਆ ਤੁਹਾਡੇ ਕੋਲ ਹੈ, ਦਾਤ ਲਾ ਦੇ, ਹੋ ਸਕਦਾ ਤੁਹਾਡਾ ਸਾਰਾ ਵਾਪਸ ਆ ਜਾਏ। ਦ੍ਰੋਪਦੀ ਨੂੰ ਵੀ ਲਾ ਦਿੱਤਾ, ਉਹ ਵੀ ਜਦੋਂ ਹਾਰ ਗਏ ਤੇ ਆਂਦੇ ਨੇ ਹੁਣ ਇਹ ਖਰੀਦ ਲਈ, ਹੁਣ ਇਹ ਸਾਡੀ ਬੰਦੀ ਏ, ਦਾਸੀ ਏ, ਤੇ ਭਾਈ ਗੁਰਦਾਸ ਨੇ ਗੁਰਬਾਣੀ ਦੇ ਵਿੱਚ ਇਸ ਪ੍ਰਸੰਗ ਨੂੰ ਬਹੁਤ ਵਧੀਆ ਕਲਮਬੱਧ ਕੀਤਾ ਕਿ ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦਰੋਪਦੀ ਆਂਦੀ। ਦੁਸ਼ਾਸਨ ਦੁਰਯੋਧਨ ਦਾ ਸਾਲਾ ਸੀ, ਬੜਾ ਤਗੜਾ ਬਲੀ ਸੀ, ਉਹਨੂੰ ਭੇਜਿਆ ਜਾ ਫੜ ਕੇ ਲਿਆ ਦਰੋਪਦੀ ਨੂੰ, ਫੜ ਕੇ ਵਾਲੋਂ ਧਰੂ ਕਰਕੇ ਲਿਆਂਦਾ ਸਭਾ ਦੇ ਵਿੱਚ ਲਿਆਂਦਾ। ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਧੀ, ਨੰਗੀਆਂ ਕਰ ਦਿਓ ਇਹਨੂੰ। ਔਰ ਉਹ ਜਦੋਂ ਦੁਸ਼ਾਸਨ ਨੰਗੀਆਂ ਕਰਨ ਲੱਗਾ, ਸਾੜੀ ਦਾ ਪੱਲੂ ਖੋਲਣ ਲੱਗਾ, ਪੰਜੇ ਪਾਂਡੂ ਵੇਖਦੇ ਔਖਟ ਰੁੱਧੀ ਨਾਰ ਜਿਨ੍ਹਾਂ ਦੀ, ਸਾਰੇ ਵੇਖਣ ਉਹ ਸਿਰ ਥੱਲੇ ਕਰ ਲਿਆ ਪੰਜੋਂ ਪਾਂਡਿਆਂ ਨੇ। ਦਰੋਪਦੀ ਨੇ ਵੇਖਿਆ ਕਿ ਇੰਨੇ ਇੰਨੇ ਤਗੜੇ ਇਹ ਅਰਜਨ ਜਿਹਨੇ ਆਪਣੇ ਤਨੁਜ ਦੇ ਨਾਲ ਇੰਦਰਪੁਰੀ ਤੱਕ ਦਾ ਡੰਕਾ ਵਜਾਇਆ, ਇਹ ਭੀਮ ਜੀ ਦੀ ਗਦਾ ਦੇ ਨਾਲ ਸਾਰੀ ਧਰਤੀ ਕੰਬ ਜਾਂਦੀ ਹੁੰਦੀ ਸੀ, ਅੱਜ ਥੱਲੇ ਸਿਰ ਕਰਕੇ ਬੈਠੇ ਨੇ, ਅੱਖੀ ਮੀਟ ਧਿਆਨ ਤਰ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਅੱਖਾਂ ਬੰਦ ਹੋ ਗਈਆਂ ਜਦੋਂ ਕੋਈ ਸਹਾਰਾ ਨਹੀਂ, ਜਾਕੋ ਮੁਸ਼ਕਲ ਅੱਤ ਬਣੇ ਟੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਲੇ, ਭੱਜੇ ਸਭੇ ਆਸਰੇ ਚੁੱਕੇ ਸਭ ਅਸਰਾ, ਚਿੱਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤੱਤੀ ਵਾਓ। ਉਸ ਪਰਮੇਸ਼ਰ ਦੀ ਆਰਾਧਨਾ ਕੀਤੀ, ਅੱਖੀ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਔਰ ਉਸੇ ਵੇਲੇ ਕ੍ਰਿਸ਼ਨ ਪ੍ਰਗਟ ਹੋ ਗਏ, ਜਦੋਂ ਹੱਥ ਇੰਜ ਕੀਤਾ ਹੱਥ ਦੇ ਵਿੱਚੋਂ ਸਾੜੀ ਨਿਕਲਣੇ ਸ਼ੁਰੂ ਹੋ ਗਈ। ਥੱਕ ਗਿਆ ਜਦੋਂ ਦੁਸ਼ਾਸਨ, ਪਸੀਨੇ ਪਸੀਨੇ ਹੋ ਗਿਆ, ਥੱਕ ਗਿਆ, ਦਿਹਾੜੀ ਲੰਘ ਚੱਲੀ, ਅੰਬਾਰ ਪਹਾੜਾਂ ਹਰ ਲੱਗ ਗਿਆ, ਜਦੋਂ ਪਤਾ ਨਹੀਂ ਲੱਗਿਆ ਕਿ ਸਾਰੀ ਹੀ ਕਿ ਨਾਰੀ ਹੈ ਕਿ ਨਾਰੀ ਹੀ ਕਿ ਸਾਰੀ ਹੈ, ਜਦੋਂ ਥੱਕ ਗਿਆ ਪਸਤ ਹੋ ਗਿਆ, ਜਦੋਂ ਬਹਿ ਗਿਆ ਸਾਰੇ, ਜਦੋਂ ਕੌਰਵ ਪਾਂਡਵ ਸਾਰੇ ਵੇਖ ਕਰਕੇ ਹੈਰਾਨ ਹੋਏ ਇਸ ਦ੍ਰਿਸ਼ ਨੂੰ। ਔਰ ਉਦੋਂ ਜਦੋਂ ਫਿਰ ਦਰੋਪਦੀ ਨੇ ਅੱਖਾਂ ਖੋਲੀਆਂ, ਜਦੋਂ ਵੇਖਿਆ ਆਪਣੇ ਪਰਮੇਸ਼ਰ ਦੀ, ਆਪਣੇ ਸਤਿਗੁਰ ਦੀ ਕਿਰਪਾ ਮਿਹਰ ਉਹਦੀ ਕੀ ਕਰ ਦਿੱਤਾ, ਸਾੜੀ ਦਾ ਪਹਾੜ ਢੇਰ ਲੱਗ ਗਿਆ, ਦੁਸ਼ਾਸਨ ਥੱਕ ਆਪਣੇ ਆਪ ਨੂੰ ਬਲੀ ਸਮਝਣ ਵਾਲਾ ਹੰਕਾਰੀ ਪਸਤ ਹੋ ਕੇ ਚੂਰ ਹੋ ਕਰਕੇ ਬੈਠਾ ਹੋਇਆ, ਕੌਰਵਾਂ ਦੇ ਸਿਰ ਸਾਰੇ ਚੁੱਕ ਗਏ ਨੇ, ਦਰੋਣਾਚਾਰਜ ਭੀਸ਼ਮ ਪਿਤਾਮਾ ਕਰਨ ਸ਼ਲਯ ਸਾਰੇ ਮਹਾਰਥੀ ਬੈਠੇ ਹੋਏ, ਸਾਰੇ ਦੇ ਸਾਰੇ ਥੱਕ ਕੇ ਚੂਰ ਹੋ ਕਰਕੇ ਨਿਰਾਸ਼ ਹੋ ਕਰਕੇ ਬੈਠੇ ਹੋਏ। ਉਸ ਵੇਲੇ ਆਪਣਾ ਜੂੜਾ ਖੋਲਿਆ ਦਰੋਪਦੀ ਨੇ ਔਰ ਪ੍ਰਤਿਗਿਆ ਕੀਤੀ ਕਿ ਇਹ ਦੁਰਯੋਧਨ ਤੂੰ ਇਸ਼ਾਰਾ ਕੀਤਾ ਸੀ ਕਿ ਨੰਗਿਆ ਕਰੋ ਇਹਨੂੰ ਮੇਰੇ ਪੱਟਾਂ ਦੇ ਉੱਤੇ ਬਹਾਓ, ਅੱਜ ਮੇਰੀ ਪ੍ਰਤਿਗਿਆ ਇੱਕ ਭਾਰਤੀ ਨਾਰੀ ਪ੍ਰਤਿਗਿਆ ਕਰਦੀ ਹੈ, ਤੇਰੇ ਪੱਟ ਤੇਰੀ ਛਾਤੀ ਪਾਲ ਕੇ ਉਹਦਾ ਦੁੱਧ ਮੈਂ ਉਹਦਾ ਖੂਨ ਲੈ ਕਰਕੇ ਮੱਥੇ ਦੇ ਉੱਤੇ ਮੈਂ ਜਦੋਂ ਸੰਦੂਰ ਭਰਾਂਗੀ ਉਹਨੇ ਦਿਨ ਮੈਂ ਸੰਦੂਰ ਨਹੀਂ ਭਰਾਂਗੀ। ਇੱਕ ਭਾਰਤੀ ਨਾਰੀ ਦਾ ਪ੍ਰਤੀਸ਼ੋਧ ਮਹਾਭਾਰਤ ਦੇ ਰੂਪ ਦੇ ਵਿੱਚ ਬਦਲ ਗਿਆ। ਮੈਂ ਦੱਸਣਾ ਕਿ ਇੱਕ ਹੰਕਾਰੀ ਕਿਵੇਂ ਕੁੱਲ ਦਾ ਨਾਸ਼ ਕਰਵਾ ਸਕਦਾ, ਸਿਰਫ ਇੱਕ। ਇਸ ਕਰਕੇ ਜਿਸ ਕੁੱਲ ਦੇ ਵਿੱਚ, ਜਿਸ ਪਰਿਵਾਰ ਦੇ ਵਿੱਚ, ਜਿਸ ਖਾਨਦਾਨ ਦੇ ਵਿੱਚ ਕੋਈ ਇੱਕ ਹੰਕਾਰੀ ਹੋਵੇ, ਸਾਰੇ ਮਿਲ ਕਰਕੇ ਉਹਦੇ ਹੰਕਾਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ, ਨਹੀਂ ਤਾਂ ਸਰਵਨਾਸ਼ ਦਾ ਕਾਰਨ ਬਣ ਜਾਂਦਾ, ਸਾਰਾ ਸਰਵਨਾਸ਼ ਕਰਵਾ ਦਿੱਤਾ। ਤਾਂ ਅਖੀਰ ਦੇ ਵਿੱਚ ਇੱਥੋਂ ਤੱਕ ਆਇਆ ਕਿ ਜਦੋਂ ਸਾਰੀ ਫੌਜ ਮਰ ਗਈ, ਅਖੀਰ ਜਦੋਂ ਦਰੋਪਦੀ ਦਾ ਭਰਾ ਧ੍ਰਿਸ਼ਟਦੁਮਨ ਔਰ ਉਧਰ ਸਿਰਫ ਦਰੋਣਾਚਾਰਜ ਦਾ ਪੁੱਤਰ ਅਸ਼ਵਥਾਮਾ ਬਚਿਆ ਸੀ ਜਾਂ ਫਿਰ ਕਿਰਪਾਚਾਰਜ ਔਰ ਕ੍ਰਿਤਵਰਮਾ, ਤਿੰਨ ਹੀ ਬਚ ਗਏ ਸਨ, ਬਾਕੀ ਸਾਰੇ ਹੀ ਮਰ ਗਏ। ਉਹਨਾਂ ਨੇ ਆ ਕਰਕੇ ਰਾਤ ਦੇ ਸਮੇਂ ਜਦੋਂ ਯੁੱਧ ਸਮਾਪਤੀ ਦੀ ਘੋਸ਼ਣਾ ਕੀਤੀ ਗਈ, ਸਾਰੇ ਥੱਕੇ ਹੋਏ ਸਨ ਕਈ ਦਿਨਾਂ ਦੇ ਯੁੱਧ ਦੇ, ਅੰਦਰ ਆ ਕਰਕੇ ਸਾਰੇ ਆਰਾਮ ਦੇ ਨਾਲ ਸੌਂਦੇ ਸਨ ਪਏ, ਤੇ ਉਦੋਂ ਆ ਕਰਕੇ ਅਸ਼ਵਥਾਮਾ ਨੇ ਆ ਕੇ ਪੰਜੋ ਪੁੱਤਰ ਦਰੋਪਦੀ ਦੇ ਮਾਰ ਦਿੱਤੇ ਸੁੱਤੇ ਹੋਏ। ਔਰ ਧ੍ਰਿਸ਼ਟਦੁਮਨ ਜਿਹਨੇ ਦਰੋਣਾਚਾਰਜ ਦਾ ਸਿਰ ਵੱਢਿਆ ਸੀ, ਦਰੋਪਦੀ ਦਾ ਭਰਾ ਸੀ, ਉਹਨੂੰ ਵੀ ਮਾਰ ਦਿੱਤਾ। ਅੰਤ ਹੋ ਗਿਆ ਜਦੋਂ ਬੱਚਿਆਂ ਨੂੰ ਮਾਰਿਆ, ਉਦੋਂ ਯੁਧਿਸ਼ਠਿਰ ਰੋਇਆ, ਆਂਦਾ ਕੀ ਕਰਨੀ ਇਸ ਜਿੱਤ ਤੋਂ, ਕੁਛ ਨਹੀਂ ਲੈ ਸਕਿਆ ਸੀ ਵੀ, ਸਰਵਨਾਸ਼ ਹੋਇਆ। ਤਾਂ ਜਦੋਂ ਯੁੱਧ ਖਤਮ ਹੋ ਗਿਆ, ਉਦੋਂ ਜਦੋਂ ਧ੍ਰਿਸ਼ਟਰਾਸ਼ਟਰ ਨੇ ਬਿਦੁਰ ਨੂੰ ਬਾਇਆ ਕਿ ਬਿਦੁਰ ਤੈਨੂੰ ਵੀ ਮੈਂ ਆਪਣਾ ਪੁੱਤਰ ਸਮਝਿਆ, ਤੂੰ ਦੱਸ ਕਿ ਇੰਨਾ ਜਿਹੜਾ ਸਰਵਨਾਸ਼ ਹੋ ਗਿਆ, ਕਿਹੜੀ ਅਵਗਿਆ ਸਾਡੇ ਤੋਂ ਹੋਈ, ਕਿਹੜੇ ਥਾਂ ਦੇ ਉੱਤੇ ਅਸੀਂ ਚੂਕ ਗਏ। ਸ਼ਾਂਤੀ ਪਰਵ ਜਦੋਂ ਯੁੱਧ ਸਮਾਪਤ ਹੋ ਗਿਆ, ਸ਼ਾਂਤੀ ਪਰਵ ਮਹਾਂਭਾਰਤ ਦੇ ਵਿੱਚ ਹੈ, 18 ਪਰਵ ਦੇ ਵਿੱਚ ਸਾਰਾ ਮਹਾਂਭਾਰਤ ਲਿਖਿਆ ਗਿਆ। ਉਹ ਸ਼ਾਂਤੀ ਪਰਵ ਵਿੱਚ ਵਾਰਤਾ ਹੈ ਧ੍ਰਿਤਰਾਸ਼ਟਰ ਦੀ ਔਰ ਬਿਦੁਰ ਦੀ, ਤੇ ਬਿਦੁਰ ਆਖਦਾ ਆਂਦਾ ਰੋਹਿਤ ਤੇ ਸਾਹਿਕ ਬਿਧ ਬਨਮ ਪਰਸ਼ੁਰਾਮ ਹਤਾ। ਜੇ ਅਗਰ ਧਨੁਸ਼ ਦੇ ਨਾਲ ਸਾਰਾ ਦਰਖਤ ਜਿਹੜਾ ਵੇ ਉਹ ਵਿੰਨ ਦਿੱਤਾ ਜਾਏ, ਪਰਸ਼ੂ ਆਖਦੇ ਨੇ ਕੁਹਾੜੀ ਨੂੰ, ਕੁਹਾੜੀ ਦੇ ਨਾਲ ਸਾਰਾ ਜੰਗਲ ਵੱਢ ਦਿੱਤਾ ਜਾਏ, ਪਰ ਕੁਛ ਸਮਾਂ ਪਾ ਕਰਕੇ ਸਾਰਾ ਜੰਗਲ ਹਰਾ ਹੋ ਜਾਂਦਾ, ਉਹ ਦਰਖਤ ਦੇ ਸਾਰੇ ਪੱਤੇ ਫਿਰ ਨਵੇਂ ਪੁੰਗਰ ਪੈਂਦੇ ਹਨ। ਪਰ ਵਾਕ ਦੁਰੁਕਤਮ ਵਿਭਿਤਸਮ ਨਾ ਸਰੋਹਤੇ ਵਾਕ ਛਤਮ। ਇਹ ਜਿਹੜੀ ਬੋਲੀ ਏ, ਬੋਲੀ ਦਾ ਜ਼ਖਮ ਨਹੀਂ ਕਦੀ ਮਿਟਦਾ, ਦੁਨੀਆਂ ਦੀ ਕੋਈ ਔਸਧੀ ਬੋਲੀ ਦਾ ਜ਼ਖਮ ਨਹੀਂ ਮਿਟਾ ਸਕਦੀ। ਇਸ ਕਰਕੇ ਮਨੁੱਖ ਹੰਕਾਰ ਦੇ ਵਿੱਚ ਆ ਕਰਕੇ ਕਦੀ ਕਿਸੇ ਦਾ ਦਿਲ ਨਾ ਦੁਖਾਓ, ਕਦੀ ਮਾੜੀ ਬੋਲੀ ਨਾ ਕਿਸੇ ਨੂੰ ਬੋਲੀਏ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਅਸਾਧ ਰੋਗ ਸਾਡੇ ਅੰਦਰ ਲੱਗਿਆ, ਅਸਾਧ ਰੋਗ ਉਪਜਿਓ ਤਨ ਭੀਤਰ, ਔਰ ਇਹ ਅਸਾਧ ਰੋਗ ਹਉਮੈ ਦਾ ਵੱਡੇ ਵੱਡੇ ਤਪਸਵੀਆਂ ਨੂੰ, ਵਲੀਆਂ ਨੂੰ, ਯੋਗੀਆਂ ਨੂੰ, ਸਿੱਧਾਂ ਨੂੰ, ਸਾਰਿਆਂ ਨੂੰ ਆਪਣੇ ਘੇਰੇ ਦੇ ਵਿੱਚ ਲੈ ਲਿਆ। ਗੁਰੂ ਨਾਨਕ ਪਾਤਸ਼ਾਹ ਜਦੋਂ ਆਪਣੀ ਯਾਤਰਾ ਦੇ ਵਿੱਚ ਜਾਂਦੇ ਸਨ ਪਏ, ਉਹ ਵਲੀ ਕੰਧਾਰੀ ਦੀ ਸਾਖੀ ਤੁਸੀਂ ਸਾਰੀ ਸੁਣੀ ਹੋਣੀ। ਜਦੋਂ ਪਾਣੀ ਦਾ ਸੋਮਾ ਉੱਤੇ ਸੀ, ਉਹਨੇ ਉੱਤੇ ਵੱਡਾ ਪੱਥਰ ਰੱਖ ਕਰਕੇ ਸੋਮਾ ਬੰਦ ਕਰ ਦਿੱਤਾ, ਸਾਰੇ ਥੱਲੇ ਪਿੰਡ ਦਾ ਪਾਣੀ ਰੁਕ ਗਿਆ। ਜਦੋਂ ਹਸਨ ਅਬਦਾਲ ਦਾ, ਉਦੋਂ ਸਾਰੇ ਰੋਣ ਲੱਗ ਪਏ, ਪਿੰਡ ਵਾਲੇ ਗਏ ਪਾਣੀ ਦੇ ਦਿਓ, ਪਾਣੀ ਨਹੀਂ ਦਿੱਤਾ। ਉਦੋਂ ਗੁਰੂ ਨਾਨਕ ਗਏ, ਉਹਨਾਂ ਨੇ ਆਖਿਆ ਮਰਦਾਨੇ ਨੂੰ ਕਿ ਮਰਦਾਨਿਆ ਪੱਥਰ ਚੁੱਕ, ਇਹਦੇ ਥੱਲੇ ਪਾਣੀ, ਇਹਦੇ ਥੱਲੇ ਗੰਗਾ ਵਗਦੀ ਪਈ ਏ। ਪਾਣੀ ਜਦੋਂ ਬਾਹਰ ਆਇਆ, ਗੁੱਸੇ ਦੇ ਵਿੱਚ ਉੱਤੋਂ ਦੀ ਪੱਥਰ ਸੁੱਟਿਆ, ਪੱਥਰ ਨਹੀਂ ਸੀ ਉਹ ਪੂਰਾ ਇੱਕ ਪਹਾੜ ਸੀ, ਉਹਦੇ ਅੰਦਰ ਸਿੱਧੀ ਦੀਆਂ ਸ਼ਕਤੀਆਂ ਸਨ, ਸਾਰਾ ਪਹਾੜ ਜਦੋਂ ਰਿੜ ਦਿਆਂ ਆਉਂਦਾ ਸੀ ਪਿਆ। ਉਦੋਂ ਜਦੋਂ ਮਰਦਾਨੇ ਨੇ ਵੇਖਿਆ, ਉਹਨਾਂ ਕਿਹਾ ਸੱਚੇ ਪਾਤਸ਼ਾਹ ਪੂਰਾ ਪਹਾੜ ਹੀ ਆ ਰਿਹਾ। ਬਹਿ ਜਾ ਮਰਦਾਨਿਆ, ਵੇਖ ਮਰਦਾਨਿਆਂ ਤੋਂ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ। ਕਦੀ ਕਿਸੇ ਦਾ ਬੁਰਾ ਨਾ ਸੋਚੀਏ, ਇਹ ਆਪਣੇ ਅੰਦਰ ਜਿਹੜਾ ਹਉਮੈ ਰੋਗ ਹੈ ਉਸ ਨੂੰ ਕੱਟ ਦਈਏ। ਅਖੀਰ ਦੇ ਵਿੱਚ ਜੋ ਇਸ ਭਾਰਤ ਤੋਂ ਅੱਜ ਦਾ ਇੰਟਰਨੈਸ਼ਨਲ ਹਰਟ ਡੇ ਦੇ ਉੱਤੇ ਇੱਕ ਪ੍ਰਾਰਥਨਾ ਸਤਿਗੁਰਾਂ ਦੇ ਚਰਨਾਂ ਉੱਤੇ ਕਿ ਸਰਵੇ ਭਵੰਤੁ ਸੁਖੀਨਾ, ਸਰਵੇ ਸੰਤੁ ਨਿਰਾਮਯਾ, ਸਰਵੇ ਭਦ੍ਰਾਣੀ ਪਸ਼ਯੰਤੁ, ਮਾ ਕਸਚਿਤ ਦੁਖ ਭਾਗ ਭਵੇਤ। ਹੇ ਸੱਚੇ ਪਾਤਸ਼ਾਹ, ਕਿਰਪਾ ਕਰੋ ਸਾਰੇ ਸੁਖੀ ਹੋਣ, ਸਾਰੇ ਨਿਰੋਗ ਹੋਣ, ਕੋਈ ਈਰਸ਼ਾ ਦਵੇਸ਼ ਨਾ ਰੱਖੇ, ਕਿਸੇ ਨੂੰ ਕੋਈ ਦੁੱਖ ਨਾ ਰਵੇ, ਸਾਰੇ ਸੁਖੀ ਹੋਣ। ਇਹਨਾਂ ਸ਼ਬਦਾਂ ਦੇ ਨਾਲ ਖਿਮਾ ਯਾਚਨਾ ਕਰਨਾ, ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ, ਸਤਿ ਸ੍ਰੀ ਅਕਾਲ।